دوہرا بجے جو جاؤ بہت ہی جٹے سو پٹ سو کٹک کٹ کٹ چٹ پٹ بکٹ جے سٹ پٹ کوئے نہ اٹک
واہ گرو جی کا خالصہ واہ گرو جی کی فتح پرم سنمان یوگ جگو جگ اٹل چبر شتر تخ دے مالک کرپالو مہربان سانجی والتا دے اپدیش کرتا منکتا لکائی دے ربر صاحبان صاحب تن تن شری گرو گرنتھ صاحب مہاراج سچے پاتشاہ جنہاں دے چرن کملاں پاس گرو گود اندر آپ جی وڈے پاگاں سہت نویں پاتشاہ تانو گرو تیگ بہادر مہاراج جی دے پاون چرن شو پراپت استھان گرودوارا دوکھ نواران صاحب وکھے جڑ بیٹھے ہو پیار سہت گرو گود اندر جڑ کر آپ جی کافی سمے تو سنت جنا مل ہر جس گایو کوٹ جنم کے دکھ گوایو جو چاہت سوئی من پایو کر کرپا ہر نام دیوایو دیاں مہان بخشاں نام دیاں وڈیائیاں گرو گود اندر جڑ کر کے ہر جس ربی بانی الہی بانی دے کیرتن نوارا نام وڈیائیاں دیاں بخشاں نوں پراپت کر رہے سو سما بنیا ہے لڑی وار چل رہے پیارے گر اتہاس دا جو آپ جی شردا پیار پریم ستکار سہت پنج پیالے پنج پیر شٹم پیر بیٹھا گر پاری مہان ست گرو تن گرو ہر گوبند صاحب مہاراج جی دا اتہاس سرون کر دے ہو جو پرکرن چل رہے سن ابدل خان نواب جس دے رن بھومی وچ پانچ سردار تے دو بہادر سپتر مارے گئے بہ پرکار تو چریا دکھ منایا او سمے نو کلپدا ہے جس سمے اے کرم چند تے رتن چند دا پریریا ہویا سات گران تے آ جنے کملا بولیا مانی من سوچدا میں کیوں اینا چگل خوران دے کرنے لگا جنہاں نے میرے مہان جرنیل تے سپترا نو موت دے کاٹ اتار دیتا سی چردا ہے پھر من اندر وچار آئی کہ ہن چریا کچھ نہیں بننا میں واپس پرتدا کاں تے لوک میری نندا کرن گے بادشاہ شاہ جہاں مینوں نوکری تو کڈ دے گا میرا کوئی گھر کار ٹکانا نہیں رہ جانا ہن ہی سماں ہے میں اگے ہو کر کے اپنے اینا سینا دے نال ستگران دے نال دو خط کراں اس طرح دی وچار کر کے انہاں چرنوں اے دوویں خطری وی عبدل خان کول پہنچے انہیں آکھیا کہ بھائی تانوں تسی کائرتا وکھائی سو وار تانوں لانت کر کچہری وچ وڈیاں وڈیاں گلاں کر دے ہو پر جدوں اگے جوجن دا سماں آندا تسی ادھر ادھر کھو کے ٹل جاندے ہو اپنی موت تو تانوں پہ لگدا کہ ہن اس طرح انہاں نوں وی نال لے کر کے ਅਬਦੁਲ ਖਾਨ ਨੇ ਰਣ ਤੱਤੇ ਵੱਲ ਜੂਝਿਆ ਕਹਿ ਭਾਈ ਬਿਧੀ ਚੰਦ ਨੇ ਸਾਰੀ ਖਬਰ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਦਿੱਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬਿਧੀ ਚੰਦ ਦੇ ਪੰਜ ਜਰਨੈਲ ਮਾਰੇ ਗਏ, ਪੁੱਤਰ ਮਾਰੇ ਗਏ, ਹੁਣ ਇਹ ਕੱਲਾ ਹੀ ਰਹਿ ਗਿਆ। ਤੁਸੀਂ ਸਾਡੇ ਖੱਤ ਹੁਣ ਵੇਖਿਆ ਜੇ ਅਸੀਂ ਕਿਵੇਂ ਇਸ ਅਬਦੁਲ ਖਾਨ ਨੂੰ ਮਾਰ ਮੁਕਾਉਂਦੇ ਕੰਮ। ਤੇ ਉਸ ਵੇਲੇ ਮਹਾਰਾਜ ਨੇ ਸਿੱਖਾਂ ਦੀ ਵੀ ਵਡਿਆਈ ਕੀਤੀ, ਬਹੁ ਭਿਆਨਕਰ ਵਿਕਰਾਲ ਯੁੱਧ ਸ਼ੁਰੂ ਹੋਇਆ। ਇਸ ਵਿਕਰਾਲ ਯੁੱਧ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਗੁਰਸਿੱਖ ਨਿਸ਼ਕਾਮ ਹੋ ਕੇ ਲੜੇ, ਕੋਈ ਭਾਵਨਾ ਨਹੀਂ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਹਾਨ ਪਿਆਰ, ਉਹਨਾਂ ਨੂੰ ਮੋਕਸ਼ ਮਿਲੇਗੀ, ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਹੋਵੇਗੀ। ਤੇ ਜਿਹੜੇ ਕਾਮਨਾ ਸਹਿਤ ਆਏ ਕੋਈ ਭਾਵਨਾ ਨਾ ਲੈ ਕਰਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਸੀਂ ਆਪਣੇ ਉਹਨਾਂ ਸਿੱਖਾਂ ਤੋਂ ਰਾਜ ਭਾਗ ਕਰਾਵਾਂਗੇ, ਉਹ ਰਾਜ ਮੰਨਣਗੇ, ਉਹਨਾਂ ਨੂੰ ਸੁਖ ਮਿਲਣਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਡਿਆਈ ਕਰਦੇ ਨੇ। ਇੰਨੇ ਸਮੇਂ ਨੂੰ ਇਹ ਵੈਰੀ ਦਲ ਉੱਪਰ ਆ ਪਿਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣ ਛੱਡਦੇ ਨੇ, ਇੱਕ ਦੋ ਤਿੰਨ ਚਾਰਾਂ ਨੂੰ ਚੀਰਦਾ ਹੋਇਆ ਇਹ ਅੱਗੇ ਘਾਤ ਕਰ ਜਾਂਦਾ। ਕਰ ਇਸ ਤਰ੍ਹਾਂ ਬਹੁਤ ਹੀ ਵਿਕਰਾਲ ਜਿਹੜਾ ਭਿਆਨਕਰ ਯੁੱਧ ਸ਼ੁਰੂ ਹੋ ਗਿਆ। ਕਹਿ ਉਸ ਪਿਆਰੇ ਇਤਿਹਾਸ ਨਾਲ ਅੱਗੇ ਲੜੀ ਤੁਰਦਿਆਂ ਹੋਇਆਂ ਸਾਰੇ ਕਿਰਪਾ ਕਰੋ, ਜਿੰਨੇ ਸਰੀਰ ਆਪਾਂ ਗੁਰੂ ਗੋਦ ਅੰਦਰ ਜੁੜੇ ਹਾਂ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਪਿਆਰ ਸਾਹਿਤ ਉਚਾਰਨ ਕਰੀਏ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਵਜੇ ਜੁਝਾਊ ਬਹੁਤਈ, ਜਟੇ ਸੋ ਪੱਟ ਸੋ ਕਟਕ।
ਹੁਣ ਇਸ ਤਰ੍ਹਾਂ ਜਿਹੜੇ ਵਾਜੇ ਨੇ ਨਾ ਯੁੱਧ ਦੇ ਮਾਰੂ ਵਾਜੇ, ਉਹ ਵਜੇ ਕਣ ਤੇ ਜਿਨ੍ਹਾਂ ਨਾਲ ਜਿਹੜੀਆਂ ਫੌਜਾਂ ਨੇ ਉਹ ਆਪਸ ਦੇ ਵਿਚ ਜੂਝੀਆਂ ਨੇ। ਤੇ ਇਸ ਤਰ੍ਹਾਂ ਜਿਹੜੀ ਸੈਨਾ ਹੈ ਆਪਸ ਵਿਚ ਜੁਝਾਰੂ ਸਿੰਘ ਇੱਕ ਦੂਜੇ ਨੂੰ ਟੁੱਕਣ ਲੱਗੇ ਸਨ।
ਕੱਟ ਕੱਟ ਝੱਟ ਪੱਟ ਵਿਕਟ ਜੇ, ਸੱਟ ਪੱਟ ਕੋਏ ਨਾ ਅਟਕ।
ਹੁਣ ਇਸ ਤਰ੍ਹਾਂ ਜਿਹੜੇ ਬਹਾਦਰ ਸੂਰਮੇ ਯੋਧੇ ਨੇ ਉਹ ਝੱਟ ਪੱਟ ਅੱਗੇ ਕੋਏ ਨੇ, ਤੇ ਕੋਈ ਵੀ ਹੁਣ ਬਹਾਦਰ ਸੂਰਮਿਆਂ ਦੇ ਅੱਗੇ ਕੋਈ ਅਟਕ ਨਹੀਂ ਸਕਿਆ। ਕਹਿ ਇਸ ਤਰ੍ਹਾਂ ਝੱਟ ਪੱਟ ਦੇ ਵਿਚ ਜਿਹੜੀ ਧਰਤੀ ਹੈ, ਰਣ ਤੱਤਾ ਹੈ, ਉਥੇ ਝੱਟ ਪੱਟ ਯੋਧਿਆਂ ਸੂਰਮਿਆਂ ਦੇ ਸਰੀਰ ਕੱਟੇ ਜਾਣ ਲੱਗੇ।
ਰਸਾਵਲ ਚੰਦ ਚੱਲੇ ਤੀਰ ਗੋਰੀ, ਮਨੋ ਖੇਲ ਹੋਰੀ।
ਇਸ ਤਰ੍ਹਾਂ ਹੁਣ ਗੋਲੀਆਂ ਚੱਲ ਰਹੀਆਂ ਨੇ, ਚੱਲੇ ਤੀਰ ਗੋਰੀ, ਧਨੁਸ਼ਾਂ ਵਿਚੋਂ ਤੀਰ ਚੱਲ ਰਹੇ ਨੇ, ਬੰਦੂਕਾਂ ਵਿਚੋਂ ਗੋਲੀਆਂ ਬਾਹਰ ਨਿਕਲ ਰਹੀਆਂ ਨੇ। ਇਸ ਤਰ੍ਹਾਂ ਦਾ ਮਾਨੋ ਕੇ ਸਮਾਂ ਬਣਿਆ ਹੈ ਕਿ ਜਿਵੇਂ ਹੋਲੀ ਖੇਡੀ ਜਾ ਰਹੀ ਹੋਵੇ।
ਸਟਾ ਸੱਟ ਸੇਲੇ ਮਨੋ ਮੁੱਠ ਮੇਲੇ,
ਛੇਤੀ ਛੇਤੀ ਦੇ ਨਾਲ ਜਿੰਨੇ ਵੀ ਨੇ ਨਾ ਇੱਕ ਦੂਜੇ ਤੇ ਰੰਗ ਸੁੱਟਦੇ ਨੇ, ਭਾਵ ਇੱਕ ਦੂਜੇ ਤੇ ਛੇਤੀ ਨਾਲ ਗੋਲੀਆਂ ਨਾਲ ਆਪਣੇ ਤੀਰਾਂ ਦੇ ਨਾਲ ਕਮਾਨਾਂ ਦੇ ਨਾਲ ਤੀਰ ਚਲਾ ਰਹੇ ਨੇ ਕਿ ਜਿਵੇਂ ਕੋਈ ਮੁੱਠੀਆਂ ਭਰ ਭਰ ਕੇ ਕਿਸੇ ਉੱਤੇ ਗੁਲਾਲ ਦੀਆਂ ਸੁੱਟ ਰਿਹਾ ਹੋਵੇ।
ਸਮੂਹੇ ਤੋਂ ਪੰਗਾ ਕਰੇ ਕਾਉ ਅੰਗਾ,
ਹੁਣ ਸਮੂਹੇ ਸਾਹਮਣੇ ਤੋਂ ਵੈਰੀ ਦਲ ਜਿਹੜਾ ਹੈ ਉਹ ਚੜ ਕਰਕੇ ਆਇਆ ਹੈ, ਇੱਕੋ ਦਮ ਸਾਹਮਣੇ ਆ ਪਏ ਨੇ। ਤੇ ਜਿਨ੍ਹਾਂ ਨੇ ਇੱਕੋ ਦਮ ਕਰੇ ਕਾਉ ਅੰਗਾ, ਤੇ ਸੂਰਮਿਆਂ ਯੋਧਿਆਂ ਦੇ ਅੰਗ ਜਿਨ੍ਹਾਂ ਘਾਇਲ ਕੀਤੇ ਹਨ।
ਲਗੀ ਪੀ ਚਕਾਰੀ ਫਿਰਿਓ ਰੰਗ ਪਾਰੀ,
ਇਸ ਤਰ੍ਹਾਂ ਜਿਵੇਂ ਪਿਚਕਾਰੀਆਂ ਚੱਲਦੀਆਂ ਨੇ ਤੇ ਦੂਜੇ ਨੂੰ ਲੱਥ ਪੱਥ ਦੂਜੇ ਦੇ ਵਸਤਰ ਰੰਗ ਨਾਲ ਰੰਗੇ ਜਾਂਦੇ ਨੇ, ਇਸ ਤਰ੍ਹਾਂ ਹੁਣ ਸੂਰਮੇ ਯੋਧੇ ਇੱਕ ਦੂਜੇ ਵੱਲ ਤਲਵਾਰਾਂ ਨੇਜਿਆਂ ਬਰਛੀਆਂ ਨਾਲ ਵਾਰ ਕਰ ਰਹੇ ਨੇ, ਦੂਜਿਆਂ ਦੇ ਸਰੀਰ ਜਿਹੜੇ ਨੇ ਉਹ ਲਹੂ ਨਾਲ ਰੰਗ ਦਿੰਦੇ ਕੰਨ।
ਪਤੰਗੀ ਸੋਰੰਗਾ ਚਲੇ ਉਹ ਸ਼੍ਰੋਣੇ ਅੰਗਾ,
ਇਸ ਤਰ੍ਹਾਂ ਕਹਿ ਲੋ ਕਿ ਜਿਵੇਂ ਬਹੁ ਪਿਆਰੀ ਕਹਿ ਲੋ ਲੱਕੜੀ ਕੋਵੇ ਲਾਲ ਰੰਗ ਵਾਲੀ, ਇਸ ਤਰ੍ਹਾਂ ਜਿਵੇਂ ਲਹੂ ਦੀ ਨਦੀ ਜਿਹੜੀ ਕਹਿ ਉਹ ਵਹਿ ਤੁਰੀ ਕਹਿ।
ਸੋ ਡਾਲੇ ਉਛਾਲੇ ਡਫੇ ਜੋ ਵਿਸਾਲੇ,
ਇਸ ਤਰ੍ਹਾਂ ਹੁਣ ਉੱਚੇ ਖੋ ਖੋ ਕੇ ਜਿਹੜੇ ਇਹ ਤੁਰਕ ਸਿੰਘਾਂ ਦੇ ਨਾਲ ਬਹੁ ਉੱਚਾ ਖੋ ਕਰਕੇ ਖੋਦਦੇ ਨੇ ਤੇ ਅੱਗੇ ਖੋ ਕਰਕੇ ਆਪਣਾ ਇੱਕ ਦੂਜੇ ਨਾਲ ਵੈਰੀ ਦਲ ਜਿਹੜਾ ਅੱਗੇ ਹੋ ਕਰਕੇ ਇੱਕ ਦੂਜੇ ਨੂੰ ਮਾਰ ਮੁਕਾਉਣ ਦਾ ਯਤਨ ਕਰਦਾ ਕਹਿ।
ਸੋ ਮਾਰੰ ਅਲਾਵੇ ਮਨੋ ਗੀਤ ਗਾਵੇ,
ਤੇ ਆਪਣੇ ਮੂੰਹ ਤੋਂ ਉੱਚੇ ਬੋਲ ਬੋਲਦੇ ਨੇ, ਉਹਨਾਂ ਬੋਲਿਆਂ ਦੇ ਵਿੱਚ ਹੁੰਦਾ ਹੈ ਕਿ ਮਾਰ ਦੋ ਕਿਸੇ ਨੂੰ ਰਹਿਣ ਨਾ ਦੋ, ਇਸ ਤਰ੍ਹਾਂ ਦੇ ਜਦੋਂ ਆਪਣੇ ਆਪ ਤੋਂ ਮਾਰ ਦੋ ਕਿਸੇ ਨੂੰ ਨਾ ਛੱਡੋ, ਇਸ ਤਰ੍ਹਾਂ ਦੇ ਮਾਨੋ ਕਿ ਜਿਵੇਂ ਇਹ ਗੀਤ ਗਾ ਰਹੇ ਨੇ।
ਪਰੇ ਤਾਏ ਤਾਈ ਕਿਰਪਾ ਨੇ ਚਲਾਈ,
ਇੱਕੋ ਦਮ ਧਾਵਾ ਬੋਲਦੇ ਨੇ, ਇੱਕ ਦੇ ਉੱਤੇ ਜੂਝ ਪੈਂਦੇ ਨੇ, ਕਿਰਪਾਨਾਂ ਚੱਲ ਰਹੀਆਂ ਨੇ ਤੇ ਇੱਕ ਦੂਜੇ ਦੇ ਉੱਤੇ ਜਿਹੜੇ ਇਹ ਮੁਗਲ ਸਿੰਘਾਂ ਤੇ ਇੱਕੋ ਦਮ ਵਾਰ ਕਰਦੇ ਕੰਨ।
ਕਟੇ ਅੰਗ ਗੇਰੇ ਸੋ ਲੋਥੇ ਕਨੇਰੇ,
ਇਸ ਤਰ੍ਹਾਂ ਦਾ ਪੇਚ ਲਾਗ ਕੇ ਕਿਰਪਾਨਾਂ ਦੇ ਤਲਵਾਰਾਂ ਦੇ ਵਾਰ ਕੋਰਾ ਨੇ, ਕਟੇ ਅੰਗ ਗੇਰੇ ਇੱਕ ਦੂਜੇ ਦੇ ਅੰਗ ਕੱਟਦੇ ਨੇ ਤੇ ਧਰਤੀ ਤੇ ਜਾ ਪੈਂਦੇ ਨੇ, ਬਹੁ ਲੋਥਾਂ ਜਿਹੜੀਆਂ ਨੇ ਇੱਕ ਦੂਜੇ ਦੇ ਉੱਪਰ ਪਈਆਂ ਕੋਈਆਂ ਕੰਨ।
ਨਵਾਬੰ ਦਿਖਾਵੇ ਬੜੇ ਓਜਲਾਵੇ,
ਇਹ ਤੁਰਕ ਜਿਹੜੇ ਨੇ ਨਵਾਬ ਅਬਦੁਲ ਖਾਨ ਨੂੰ ਆਪ ਕਹਿੰਦੇ ਨੇ ਕਿ ਵੇਖੋ ਨਵਾਬ ਜੀ ਅਸੀਂ ਕਿੰਨੇ ਜੁਝਾਰੂ ਆ, ਕਿਨਵੇਂ ਅਸੀਂ ਸਿੰਘਾਂ ਦੇ ਆਹੂ ਇਹਨਾਂ ਸਿੱਖਾਂ ਦੇ ਲਾ ਰਹੇ ਹਾਂ, ਆਪਣਾ ਜਿਹੜਾ ਬਲ ਹੈ ਤਾਕਤ ਜਿਹੜੀ ਹੈ ਇਹ ਤੁਰਕ ਸਿਪਾਹੀ ਜਿਹੜੇ ਨੇ ਆਪਾ ਆਪ ਵਿਖਾਉਂਦੇ ਨੇ ਅਬਦੁਲ ਖਾਨ ਨੂੰ, ਵੇਖੋ ਨਵਾਬ ਜੀ ਅਸੀਂ ਅੱਗੇ ਖੋ ਕੇ ਜੂਝਦੇ ਕਾਂ।
ਨਹੀਂ ਪਾਏ ਪਾਛੇ ਪੀਰੇ ਸੂਰ ਆਛੇ,
ਆਪਣਾ ਬਲ ਤਾਕਤ ਵਿਖਾਉਂਦੇ ਨੇ ਕਿ ਸਾਡੇ ਜਿਹੜੇ ਪੈਰ ਨੇ ਉਹ ਪਿਛਾ ਨਹੀਂ ਕਟੇ, ਤੁਸੀਂ ਸਾਨੂੰ ਲੈ ਕੇ ਆਇਓ ਪਰ ਅਸੀਂ ਪਿਛਾ ਨਹੀਂ ਕਟੇ, ਅਸੀਂ ਅੱਗੇ ਖੋ ਕਰਕੇ ਇਹਨਾਂ ਸਿੱਖਾਂ ਦੇ ਨਾਲ ਭਿੜੇ ਕਾਂ, ਅਸੀਂ ਸਿੱਖਾਂ ਨਾਲ ਦੋ ਹੱਥ ਕੀਤੇ ਹਨ।
ਕਿਦੈ ਸਿੱਖ ਦੋਰੇ ਮਚਿਓ ਭੀਮ ਰੋਰੇ,
ਇਸ ਤਰ੍ਹਾਂ ਹੁਣ ਜਿਹੜਾ ਇਤੈ ਸਿੱਖ ਦੋਰੇ, ਦੂਜੇ ਪਾਸੇ ਤੋਂ ਜਿਵੇਂ ਇਹ ਮੁਗਲ ਚੜ ਕੇ ਆਏ ਦੂਜੇ ਪਾਸੇ ਤੋਂ ਸਿੱਖਾਂ ਨੇ ਵੀ ਧਾਵਾ ਬੋਲਿਆ, ਉਹ ਵੀ ਇੱਕੋ ਦਮ ਇਹਨਾਂ ਮੁਗਲਾਂ ਤੇ ਆ ਪਏ ਨੇ। ਮਚਿਓ ਭੀਮ ਰੋਰੇ ਤੇ ਬਹੁਤ ਵਿਕਰਾਲ ਜਿਹੜਾ ਯੁੱਧ ਹੈ ਉਹ ਮਚ ਗਿਆ ਕੈ।
ਪਰੇ ਹੂ ਹੂ ਦੇ ਕੇ ਕਿਰਪਾ ਨੇ ਚਲੇ ਕੇ,
ਇਸ ਤਰ੍ਹਾਂ ਜਿਹੜੇ ਯੁੱਧ ਦੇ ਨਾਦ ਜਿਹੜੇ ਨੇ ਨਾ ਇਹ ਉੱਚੇ ਉੱਚੇ ਜਿਹੜੇ ਬੋਲ ਨੇ ਉਹ ਬੋਲੇ ਜਾ ਰਹੇ ਨੇ ਤੇ ਇਸ ਤਰ੍ਹਾਂ ਕਿਰਪਾਨਾਂ ਜਿਹੜੀਆਂ ਨੇ ਉਹ ਚੱਲਦੀਆਂ ਕੰਨ।
ਕਿਤੇ ਟਾਲ ਓਡੈ ਕਿਤੇ ਹੱਥ ਛੋਡੈ,
ਤੇ ਇਸ ਤਰ੍ਹਾਂ ਕੋਈ ਸੂਰਮੇ ਜਿਹੜੇ ਨੇ ਉਹ ਢਾਲਾਂ ਦਾ ਉਹ ਟਾਸਰਾ ਲੈ ਕੇ ਆਪਣਾ ਬਚਾ ਕਰਦੇ ਨੇ, ਅੱਗੇ ਢਾਲ ਕਰ ਲੈਂਦੇ ਨੇ, ਜਦੋਂ ਤੁਰਕ ਆਪਣੀ ਕਿਰਪਾਨ ਨਾਲ ਵਾਰ ਕਰਦੇ ਨੇ ਤਲਵਾਰਾਂ ਨਾਲ ਤੇ ਆਪਣੇ ਬਚਾਅ ਵਾਸਤੇ ਸਿੰਘ ਢਾਲਾਂ ਅੱਗੇ ਕਰ ਲੈਂਦੇ ਨੇ, ਇਸੇ ਤਰ੍ਹਾਂ ਕਿਸੇ ਦੇ ਹੱਥ ਵਿੱਚ ਹੀ ਕਿਰਪਾਨਾਂ ਜਿਹੜੀਆਂ ਨੇ ਮੁੱਠੇ ਫੜੇ ਰਹਿ ਜਾਂਦੇ ਨੇ। ਇਸ ਤਰ੍ਹਾਂ ਦੇ ਜਿਹੜੇ ਦਾਹ ਪੇਚ ਨੇ ਉਹ ਰਣ ਤੱਤੇ ਵਿੱਚ ਚੱਲ ਰਹੇ ਹਨ।
ਬੰਕੇ ਸਿਪਾਹੀ ਮਾਰੇ ਜੰਗ ਮਾਹੀ,
ਬਹੁਤ ਬੰਕੇ ਜਜਾਰੂ ਜਿਹੜੇ ਨੇ ਨਾ ਸੂਰਮੇ ਯੋਧੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਪਵਾਂਦੇ ਸੂਰਮੇ, ਉਹ ਰਣ ਭੂਮੀ ਦੇ ਵਿੱਚ ਮਰੇ ਪਏ ਹਨ। ਬਹੁ ਭਾਰੀ ਗਿਣਤੀ ਦੇ ਵਿੱਚ ਜੰਗ ਦੇ ਵਿੱਚ ਯੋਧੇ ਸੂਰਮੇ ਮਰ ਗਏ ਕਨ।
ਬਿਧੀ ਚੰਦ ਰੋਸਾ ਬੜੀ ਜੰਗ ਹੋਸਾ,
ਇਹਨਾਂ ਗੁਰੂ ਕਿਆਂ ਸਿੱਖਾਂ ਦੇ ਵਿੱਚੋਂ ਭਾਈ ਬਿਧੀ ਚੰਦ ਯੋਧਾ, ਜਿਹਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਹੁ ਵੱਡੀਆਂ ਭਾਰੀਆਂ ਬਖਸ਼ਾਂ ਨਾਲ ਨਿਵਾਜਿਆ, ਕਹਿ ਇਹ ਗੁਰੂ ਕਾ ਸੂਰਮਾ ਯੋਧਾ, ਕਹਿ ਇਹ ਬੰਕਾ ਜਜਾਰੂ, ਇਸ ਭਾਈ ਬਿਧੀ ਚੰਦ ਨੂੰ ਜੋਸ਼ ਆਇਆ, ਇਹ ਰੋਸ ਵਿੱਚ ਆਇਆ, ਬੜੀ ਜੰਗ ਖੋਸਾ ਤੇ ਬਹੁਤ ਵੱਡੀ ਜਿਹੜੀ ਜੰਗ ਹੈ ਉਹ ਭਾਈ ਬਿਧੀ ਚੰਦ ਕਰਨ ਲੱਗੇ।
ਸੋ ਆਪੰ ਬਚਾਵੇ ਤਨੇ ਸ਼ਤਰੂ ਖਾਵੇ,
ਇਹ ਯੋਧੇ ਦੀ ਵੱਡੀ ਨਿਸ਼ਾਨੀ ਹੈ, ਜਿੱਥੇ ਉਹ ਦੂਜਿਆਂ ਤੇ ਖਲਾ ਕਰਦਾ ਹੈ, ਦੂਜਿਆਂ ਤੇ ਧਾਵਾ ਬੋਲਦਾ ਹੈ, ਉਥੇ ਉਹਨੂੰ ਰਣ ਜੰਗ ਦੀ ਜਿਹੜੀ ਨੀਤੀ ਹੈ ਇਹਦਾ ਪਤਾ ਹੈ ਕਿ ਮੈਂ ਦੂਜਿਆਂ ਤੇ ਵਾਰ ਕਰਨਾ ਤੇ ਦੂਜੇ ਤੇ ਵਾਰ ਤੋਂ ਆਪਣਾ ਬਚਾਅ ਵੀ ਰੱਖਣਾ ਹੈ। ਭਾਈ ਬਿਧੀ ਚੰਦ ਵਾਰ ਕਰਦੇ ਨੇ ਪਰ ਨਾਲ ਆਪਣਾ ਬਚਾਅ ਜਿਹੜਾ ਉਹ ਵੀ ਕਰ ਲੈਂਦੇ ਹਨ।
ਸਜੇ ਤੀਰ ਤੀਖੇ ਜੋ ਸਰਪੰ ਸਰੀਖੇ,
ਆਪਣਾ ਬਚਾਅ ਕਰਦਿਆਂ ਸ਼ਤਰੂਆਂ ਨੂੰ ਮਾਰਦੇ ਨੇ ਤੇ ਫਿਰ ਤਿੱਖੇ ਤੀਰ ਜਿਹੜੇ ਨੇ ਉਹ ਭਾਈ ਬਿਧੀ ਚੰਦ ਜੀ ਛੱਡਦੇ ਨੇ। ਸੋ ਸਰਪੰ ਸਰੀਖੇ, ਜਿਵੇਂ ਸੱਪ ਛੂਕਦਾ ਹੋਇਆ ਜਾਂਦਾ, ਇਸ ਤਰ੍ਹਾਂ ਦੇ ਭਾਈ ਬਿਧੀ ਚੰਦ ਦੇ ਤੀਰ ਸੁਕਦੇ ਜਾਂਦੇ ਕਨ।
ਪਟੰ ਪ੍ਰਾਣ ਹਾਨੇ ਗਿਰੇ ਜੰਗ ਥਾਨੇ,
ਬਹੁ ਵੱਡੇ ਵੱਡੇ ਯੋਧਿਆਂ ਨੂੰ ਭਾਈ ਬਿਧੀ ਚੰਦ ਨੇ ਮਾਰ ਮੁਕਾਇਆ। ਕਹਿੰਦੇ ਕਵਾਂਦੇ ਯੋਧੇ ਜਿਹੜੇ ਭਾਈ ਬਿਧੀ ਚੰਦ ਤੇ ਵੀ ਚੜ ਕੇ ਆਏ, ਇਸ ਸੂਰਮੇ ਦੇ ਸਾਹਮਣੇ ਕਿਸੇ ਬਹਾਦਰ ਤੁਰਕ ਦੇ ਪੈਰ ਨਾ ਲੱਗ ਸਕੇ, ਸਭ ਨੂੰ ਭਾਈ ਬਿਧੀ ਚੰਦ ਮਾਰ ਮੁਕਾਇਆ।
ਮੁਖੰ ਪਾਰ ਤੇਈ ਸੋ ਆਉਂਦੇ ਪਰੇਈ,
ਤੇ ਜਿਹੜੇ ਭਾਈ ਬਿਧੀ ਚੰਦ ਵੱਲ ਚੜ ਕੇ ਆਉਂਦੇ ਨੇ, ਕੋਈ ਮੂੰਹ ਭਾਰ ਡਿੱਗਾ ਕਹਿ, ਕਿਸੇ ਤੇ ਇਸ ਤਰ੍ਹਾਂ ਧਾਵਾ ਬੋਲਿਆ, ਉਹ ਮੂਧੇ ਭਾਰ ਡਿੱਗਾ, ਕੋਈ ਸਿੱਧਾ ਪੁੱਟਾ ਧਰਤੀ ਤੇ ਜਾ ਪਿਆ।
ਕਹੁ ਕੰਪ ਤਾਰੇ ਪਇਓ ਤਰਸ ਪਾਰੇ,
ਤੇ ਕਈਆਂ ਨੂੰ ਐਸਾ ਭੈ ਲਗਾ, ਕੰਬਣੀ ਛਿੜ ਗਈ, ਇਹਨਾਂ ਭੈ ਡਰ ਆਇਆ, ਭੈ ਦੇ ਕਾਰਨ ਡਰ ਦੇ ਕਾਰਨ ਕਈ ਵੱਡੇ ਵੱਡੇ ਯੋਧੇ ਉਹ ਕੰਬ ਰਹੇ ਹਨ।
ਬਹੁ ਕੋ ਪਠਾਨੇ ਗਏ ਖੱਗ ਪਾਨੇ,
ਸੋ ਇਸ ਤਰ੍ਹਾਂ ਕਈ ਜਿਹੜੇ ਨੇ ਫਿਰ ਉਹ ਕਹੁ ਕੋ ਪਠਾਨੇ, ਕੋਈ ਕ੍ਰੋਧਵਾਨ ਹੋਇਆ ਕਹਿ, ਤੇ ਇਸ ਤਰ੍ਹਾਂ ਆਪਣੇ ਕਰਤਾਂ ਵਿੱਚ ਕਿਸੇ ਨੇ ਖੜਗ ਕਿਸੇ ਨੇ ਨੇਜਾ ਸੰਭਾਲਿਆ ਕਹਿ,
ਚਟਾ ਚਟ ਬਾਹੇ ਕਰੇ ਓਜ ਬਾਹੇ,
ਚਟ ਪਟ ਛੇਤੀ ਦੇ ਨਾਲ ਜਿਹੜੇ ਅੰਗ ਨੇ ਬਾਹਾਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੀਆਂ ਨੇ, ਆਪੋ ਆਪਣਾ ਬਲ ਜਿਹੜਾ ਉਹ ਸੂਰਮੇ ਲਾਉਂਦੇ ਨੇ ਤੇ ਪਲ ਭਰ ਵਿੱਚ ਅੰਗਾਂ ਨੂੰ ਕੱਟ ਦਿੰਦੇ ਕੰਨ।
ਤਛਾ ਮੁੱਛ ਹੋਏ ਬੜੀ ਨੀਂਦ ਸੋਏ,
ਇਸ ਤਰ੍ਹਾਂ ਕਈ ਸੂਰਮਿਆਂ ਨੂੰ ਭਾਈ ਬਿਧੀ ਚੰਦ ਨੇ ਉਹਨਾਂ ਦੇ ਅੰਗ ਕੱਟ ਦਿੱਤੇ, ਉਹ ਧਰਤੀ ਤੇ ਪੈ ਨੇ ਮੁਰਸ਼ਤ ਹੋਏ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਈ ਸਮੇਂ ਦੇ ਨੀਂਦਰੇ ਵਿੱਚ ਉਹ ਸੁੱਤੇ ਹੋਣ।
ਵੱਡੇ ਕਾਹੂ ਪਾਸੇ ਸੋ ਅੰਤਰੇ ਨਿਕਾਸੇ,
ਤੇ ਕਈਆਂ ਦੇ ਜਿਹੜੇ ਨੇ ਨਾ ਉਹ ਰਣ ਤੱਤੇ ਦੇ ਵਿੱਚ ਪਾਸੇ ਕੱਟੇ ਗਏ ਨੇ, ਤੇ ਕਈਆਂ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਬਾਹਰ ਨਿਕਲ ਆਈਆਂ ਹਨ।
ਰਿਦਾ ਕਾਹੂ ਛੇਦਾ ਪਰੇ ਪਾਏ ਛੇਦਾ,
ਤੇ ਕਈਆਂ ਦਾ ਰਿਦਾ ਜਿਹੜਾ ਹੈ ਨਾ ਉਹ ਇਹਨਾਂ ਤਲਵਾਰਾਂ ਦੇ ਨਾਲ ਨੇਜਿਆਂ ਵਰਸ਼ਿਆਂ ਦੇ ਨਾਲ ਰਿਦੇ ਜਿਹੜੇ ਨੇ ਉਹ ਵਿੰਨੇ ਗਏ ਨੇ। ਪਰੇ ਪਾਏ ਖੇਦਾ, ਹੁਣ ਉਹ ਧਰਤੀ ਤੇ ਪਏ ਨੇ, ਤੇ ਜਿਨ੍ਹਾਂ ਦੇ ਹਿਰਦੇ ਵਿੰਨੇ ਪਏ ਨੇ ਹੁਣ ਉਹਨਾਂ ਨੂੰ ਬਹੁਤ ਪੀੜਾ ਬਹੁਤ ਭਾਰੀ ਜਿਹੜਾ ਦਰਦ ਉਹ ਵਿਆਪ ਰਿਹਾ
ਕਿਸੂ ਹੱਥ ਕਾਟਾ ਦੇ ਹੋ ਤਰਾਸ ਡਾਟਾ
ਹੁਣ ਕਿਸੇ ਦਾ ਜਦੋਂ ਹੱਥ ਵੱਢ ਲਿਆ ਗਿਆ ਨਾ ਉਹਨੂੰ ਇਸ ਤਰ੍ਹਾਂ ਜਾਣੋ ਕਿ ਸਿੱਖ ਨੇ ਇੱਕ ਭੈ ਦੇ ਦਿੱਤਾ ਹੋਵੇ ਡਰ ਦੇ ਦਿੱਤਾ ਹੋਵੇ ਉਹ ਤੇਰਾ ਹੱਥ ਵੱਢਿਆ ਗਿਆ ਕਿ ਅੱਗੇ ਆਵੇਗਾ ਤੇ ਦੂਜਾ ਹੱਥ ਵੀ ਵੱਢਿਆ ਜਾਏਗਾ ਇਸ ਤਰ੍ਹਾਂ ਦਾ ਡਰਾਵਾ ਵੀ ਦਿੱਤਾ
ਦੋ ਤਾਰੇ ਜੋ ਖੰਡੇ ਸੋ ਤੀਖੇ ਪ੍ਰਚੰਡੇ
ਇਸ ਤਰ੍ਹਾਂ ਦੋ ਤਾਰੇ ਜਿਹੜੇ ਖੰਡੇ ਤੇ ਜਿਹੜੇ ਬਹੁਤ ਤਿੱਖੇ ਕਾਨਾ ਉਹ ਗੁਰੂ ਕਿਆ ਸਿੰਘਾਂ ਨੇ ਵਾਹੇ ਸਨ
ਲਗੇ ਗਰੀਬ ਜਾਹੂ ਗਿਰੇ ਸੀਸ ਤਾਹੂ
ਤੇ ਇਹ ਜਿਹਦੀ ਧੌਣ ਤੇ ਦੋ ਧਾਰਾ ਖੰਡਾ ਵਹਿੰਦਾ ਖਾ ਇੱਕੋ ਦਮ ਧੜ ਦੇ ਨਾਲੋਂ ਸਿਰ ਧੌਣ ਸਹਿਤ ਕਈਆਂ ਦੇ ਵੱਖਰੇ ਹੋ ਜਾਂਦੇ ਕੰਨ
ਪਾਏ ਰੁੰਡ ਮੁੰਡੰ ਪਰੇ ਖੰਡ ਖੰਡੰ
ਤੇ ਇਸ ਤਰ੍ਹਾਂ ਰੁੰਡ ਮੁੰਡ ਕੋਏ ਪਏ ਨੇ ਕਹਿ ਲੋ ਕਿ ਜਿਹੜਾ ਵੈਰੀ ਦਲ ਹੈ ਵੈਰੀ ਦਲ ਦਾ ਗੁਰੂ ਕੀਆਂ ਸਿੱਖਾਂ ਨੇ ਉਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਕੰਨ
ਵੱਡੇ ਕਾਹੂ ਤੁੰਡੰ ਲਿਟੇ ਸੂਰ ਚੰਡੰ
ਤੇ ਇਸ ਤਰ੍ਹਾਂ ਕਈਆਂ ਦੇ ਮੂੰਹ ਸਿਰ ਜਿਹੜੇ ਨੇ ਉਹ ਕੱਟੇ ਗਏ ਨੇ ਤੇ ਇਸ ਤਰ੍ਹਾਂ ਹੁਣ ਧਰਤੀ ਤੇ ਕਈ ਟੋਲੇ ਜਿਹੜੇ ਨੇ ਉਹ ਲਿਟੇ ਪਏ ਕੰਨ
ਪ੍ਰਚੰਡੈ ਘੁਮੰਡੈ ਕਟੇ ਬਾਹੋ ਦੰਡੈ
ਜਿਹੜੇ ਘੁਮੰਡ ਹੰਕਾਰ ਦੇ ਨਾਲ ਚੜ ਕੇ ਆਏ ਨੇ ਕਿ ਅਸੀਂ ਸਿੱਖਾਂ ਤੇ ਧਾਵਾ ਬੋਲਾਂਗੇ ਹੁਣ ਉਹ ਹੰਕਾਰੀ ਬਿਰਤੀਆਂ ਵਾਲੇ ਰਣ ਤੱਤੇ ਵਿੱਚ ਮਰੇ ਪਏ ਕੰਨ
ਕੜਾ ਕਾੜ ਚਾੜੇ ਬਣੇ ਭੀਮ ਤਾੜੇ
ਇਸ ਤਰ੍ਹਾਂ ਹੁਣ ਕੜਾ ਕਾੜ ਦੋਵਾਂ ਪਾਸਿਆਂ ਤੋਂ ਐਸਾ ਧਾਵਾ ਹੋਇਆ ਕਹਿਣ ਤੇ ਬਹੁਤ ਹੀ ਭਿਆਨਕਰ ਜਿਹੜਾ ਇਹਨਾਂ ਉਹ ਜਿਹੜਾ ਇਹ ਜਿਹੜਾ ਰਣ ਤੱਤਾ ਕਾ ਜੰਗ ਦਾ ਜਿਹੜੀ ਧਰਤੀ ਕਾ ਉਹ ਬਹੁਤ ਭਿਆਨਕਰ ਬਣ ਗਈ
ਵੱਡੇ ਸਿੱਖ ਕ੍ਰੋਧੇ ਮਹਾ ਜੰਗ ਜੋਧੇ
ਬਹੁਤ ਸਿੱਖ ਜਿਹੜੇ ਨੇ ਉਹ ਕ੍ਰੋਧਵਾਨ ਦਾ ਅਰਥ ਕਾ ਵੀਰ ਰਸ ਵਿੱਚ ਆਏ ਨੇ ਤੇ ਜਿਹੜਾ ਜੰਗ ਕਾ ਉਹ ਵੀਰ ਰਸ ਨਾਲ ਕੁੰਦਾ ਕਹਿ ਐਸੇ ਵੀਰ ਰਸ ਦੇ ਵਿੱਚ ਆਏ ਤੇ ਮਹਾ ਜੰਗ ਜੋਧੇ ਬਹੁ ਵੱਡਾ ਜਿਹੜਾ ਗੁਰੂ ਕਿਆ ਸਿੱਖਾਂ ਨੇ ਇਹ ਯੁੱਧ ਕੀਤਾ
ਮਲੇ ਛਾਨ ਹੱਲਾ ਦਿਡੰਗ ਹੋਏ ਚੱਲਾ
ਇਹਨਾਂ ਮਲੇਸ਼ਾਂ ਦਾ ਜਿਹੜਾ ਹੱਲਾ ਜਿਹੜੇ ਰਹਿੰਦੇ ਖੁੰਦੇ ਜੋ ਬਚ ਗਏ ਸਨ ਆਪਣੇ ਆਪ ਵਿਚ ਬਹੁ ਵੱਡੀ ਤਿਆਰੀ ਦੇ ਵਿਚ ਅਬਦੁਲ ਖਾਨ ਨਾਲ ਚੜ ਕੇ ਆਏ ਵੱਡਿਆਂ ਤੁਰਕਾਂ ਦਾ ਝੱਲਾ ਹੱਲਾ ਜਿਹੜਾ ਕਾ ਉਹ ਸਿੱਖਾਂ ਨੇ ਬਹੁਤ ਦਲੇਰੀ ਨਾਲ ਝੱਲਿਆ
ਕਨੀ ਮਾਰ ਮਾਚੀ ਲਹੂ ਧੂਲ ਰਾਚੀ
ਤੇ ਬਹੁਤ ਘਣੀ ਜਿਹੜੀ ਮਾਰ ਹੈ ਨਾ ਉਹ ਮਚੀ ਕਹਿ ਬਹੁਤ ਭਿਆਨਕਰ ਮਾਰ ਮਚੀ ਕਹਿ ਲਹੂ ਧੂਲ ਰਾਚੀ ਤੇ ਜਿਹੜੀ ਧਰਤੀ ਖਾ ਉਹ ਲਹੂ ਦੇ ਨਾਲ ਭਿੱਜ ਗਈ ਹੈ ਕਿ ਜਿਵੇਂ ਗਾਰਾ ਬਣ ਗਿਆ ਕੋਵੇ
ਦੋਹਰਾ ਇੱਕ ਇੱਕ ਸਿੱਖ ਗੁਰ ਸੋ ਪੱਟ ਜੇ ਦਸ ਦਸ ਤੁਰਕ ਸੰਘਾਰ
ਇੱਕ ਇੱਕ ਸਿੱਖ ਨੇ ਗੁਰੂ ਕੇ ਪਿਆਰਿਆਂ ਵਿਚ ਇਹਨਾਂ ਭਾਰੀ ਇਹਨਾਂ ਅੰਦਰ ਦਾ ਟਿਕਾ ਇਹਨਾਂ ਵੀਰ ਰਸ ਨਾਲ ਲੜੇ ਕਿ ਇੱਕ ਇੱਕ ਗੁਰੂ ਕੇ ਸਿੱਖ ਨੇ ਦਸ ਦਸ ਤੁਰਕਾਂ ਨੂੰ ਮਾਰ ਫੁਕਾਇਆ
ਕੋ ਸ਼ਹੀਦ ਕੋ ਜੀਅਤ ਪਾ ਸਤਿਗੁਰ ਕੋ ਬਲ ਧਾਰ
ਦਸ ਦਸ ਤੁਰਕਾਂ ਨੂੰ ਮਾਰਦਿਆਂ ਹੋਇਆਂ ਕੋਈ ਗੁਰੂ ਕਾ ਪਿਆਰਾ ਜੁਝਾਰੂ ਸਿੰਘ ਸ਼ਹੀਦੀਆਂ ਪਾ ਗਿਆ ਕਹਿ ਦਸਾਂ ਦਸਾਂ ਦੇ ਆਹੂ ਲਾਂਦਿਆਂ ਹੋਇਆਂ ਕੋਈ ਸ਼ਹੀਦੀਆਂ ਪਾ ਗਿਆ ਤੇ ਕੋਈ ਤਨ ਕਰਕੇ ਜਿਉਂਦਾ ਕਹਿ ਧਰਤੀ ਤੇ ਪਿਆ ਕਹਿ ਐਸਾ ਗੁਰੂ ਕੇ ਪਿਆਰੇ ਗੁਰੂ ਕੇ ਸਿੱਖਾਂ ਅੱਗੇ ਹੋ ਕੇ ਨਾ ਮੁਗਲਾਂ ਨਾਲ
ਗੁਰੂ ਦੀ ਕਿਰਪਾ ਨਾਲ ਧਾਵਾ ਬੋਲਿਆ।
ਰਸਾਵਲ ਛੰਦ ਗੁਰੂ ਕੋ ਪਹੋਏ ਭਿਖੇ ਸ਼ਤਰੂ ਟੋਏ।
ਜਿਸ ਤਰ੍ਹਾਂ ਹੁਣ ਸਿੱਖਾਂ ਨੇ ਵੀਰ ਰਸ ਵਿਚ ਆ ਕੇ ਇਹਨਾਂ ਤੁਰਕਾਂ ਨਾਲ ਦੋ ਹੱਥ ਕੀਤੇ, ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਕੋ ਪਹੋਏ ਭਿਖੇ ਸ਼ਤਰੂ ਟੋਏ, ਤੇ ਹੁਣ ਗੁਰੂ ਵੀ ਵੀਰ ਰਸ ਵਿਚ ਆਏ ਧੰਨ ਗੁਰੂ ਹਰਗੋਬਿੰਦ ਸਾਹਿਬ, ਤੇ ਮੇਰੇ ਸਤਿਗੁਰਾਂ ਨੇ ਸ਼ਤਰੂਆਂ ਨੂੰ ਵੇਖਿਆ ਕੈ।
ਮਲੇਛੰ ਸਮੂਹਾ ਪਰੇ ਦੀਨ ਹੂਹਾ।
ਹੁਣ ਇਹ ਜਿਹੜੇ ਮਲੇਸ਼ ਨੇ ਜਿਹੜੇ ਇੱਕੋ ਦਮ ਜਿਹੜੇ ਕਲਾ ਕਰਕੇ ਬਹੁਤ ਵੱਡੇ ਯੁੱਧ ਦੇ ਵੱਡੇ ਵੱਡੇ ਨਾਦ ਵਾਜੇ ਵਜਾਉਂਦੇ ਆਏ ਸਨ।
ਕਰੇ ਲਾਲ ਨੈਣਾ ਲਿਓ ਬਾਨ ਪੈਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਨੇਤਰ ਉਹ ਲਾਲ ਹੋਏ, ਤੇ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਕੱਤ ਬਾਣ ਲਿਆ।
ਨਿਖੰਗੇ ਨਿਕਾਸਾ ਮੁਖੀ ਤੇ ਪ੍ਰਕਾਸ਼ਾ।
ਇਸ ਤਰ੍ਹਾਂ ਆਪਣੇ ਪੱਥੇ ਦੇ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੀਰ ਸੰਭਾਲਿਆ ਕੈ, ਤੇ ਉਹ ਤੀਰ ਨੂੰ ਲੈ ਕੇ ਕਮਾਨ ਦੇ ਵਿੱਚ ਕਿਲੇ ਤੇ ਚਾੜ ਕਰਕੇ ਤੇ ਇਹ ਸੈਨਾ ਦੇ ਮੁਖੀ ਵੱਲ ਮੇਰੇ ਸਾਹਿਬ ਨੇ ਪ੍ਰਕਾਸ਼ਿਆ ਭਾਵ ਉਸ ਵੱਲ ਛੱਡਣ ਲੱਗੇ।
ਹਤੋ ਮੋਟ ਕਾਨਾ ਸੋ ਪੰਖੇ ਮਹਾਨਾ।
ਜਿਹੜੀ ਕਾਨੀ ਜਿਹੜੀ ਕਾ ਉਹ ਬਹੁਤ ਹੀ ਵੱਡੀ ਕਾ, ਤੇ ਵੱਡੇ ਖੰਭਾ ਵਾਲਾ ਇਹ ਤੀਰ
ਕੈਂਚਾਪਜੋਰਾ ਕਠੋਰੇ ਸੋ ਚੋਰਾ।
ਜਿਹੜਾ ਬਹੁਤ ਹੀ ਧਨੁੱਖ ਦੀ ਤੰਦੀ ਵਿਚ ਇਸ ਪਾਵਨ ਤੀਰ ਨੂੰ ਜੋੜਿਆ ਕਰ, ਤੇ ਇਹ ਜਿਹੜਾ ਤੀਰ ਬਹੁਤ ਹੀ ਕਰੜਾ ਤੇ ਬਹੁਤ ਹੀ ਚੌੜਾ ਕੈ।
ਕਰੇ ਉਹ ਤਾਨ ਕਾਨਾ ਲਗੇ ਉਹ ਪਾਨ ਕਾਨਾ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਲ ਦੇ ਨਾਲ ਤਣਿਆ ਇਸ ਤੀਰ ਨੂੰ।
ਲਕਿਓ ਗੋਲ ਮਾਰਾ ਚਲੇ ਬੇਦ ਪਾਰਾ।
ਉਸ ਵੇਲੇ ਵੈਰੀ ਦਲ ਦਾ ਜਿਹੜਾ ਕਹਿ ਉਹ ਮੇਰੇ ਸਾਹਿਬ ਨੇ ਟੋਲਾ ਵੇਖਿਆ, ਵੈਰੀ ਦਲ ਦਾ ਵੱਡਾ ਟੋਲਾ ਵੇਖ ਕਰਕੇ ਝੱਟ ਪੱਟ ਉਸ ਪਾਸੇ ਆਪਣਾ ਨਿਸ਼ਾਨਾ ਲਾਇਆ।
ਲਗੇ ਹੋ ਸੂਤ ਕੈਸੇ ਬਰੇ ਹੋ ਨਾਗ ਜੈਸੇ।
ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਤੀਰ ਛੱਡਿਆ ਕਰ, ਜਿਸ ਤਰ੍ਹਾਂ ਗੁਰਸਿੱਖੋ ਸੱਪ ਸੂਕਦਾ ਹੋਇਆ ਜਾਂਦਾ ਏ।
ਗਏ ਹੋ ਫੋਰ ਛਾਤੀ ਤਰਾ ਪੈ ਪਪਾਤੀ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਬਾਣ ਸੂਕਦਾ ਹੋਇਆ ਵੈਰੀ ਦੀ ਛਾਤੀ ਨੂੰ ਇਹਨੇ ਬਿਨਿਆ ਕੈ।
ਦੁੱਤੀ ਜਾਏ ਪੱਦਾ ਤਿਸੇ ਅੰਗ ਛੇਦਾ।
ਇੱਕ ਵੈਰੀ ਨੂੰ ਵਿੰਨਦਾ ਪੋਇਆ, ਫਿਰ ਇਹ ਦੂਜੇ ਦੇ ਸੀਨੇ ਵਿਚ ਛਾਤੀ ਦੇ ਵਿਚ ਜਾ ਵਜਾ ਕੈ।
ਪਰ ਉਹ ਭੂਮ ਜਾਈ ਤ੍ਰਿਤੀ ਫੇਰ ਕਾਈ।
ਤੇ ਹੁਣ ਇਹ ਦੂਜੇ ਵੈਰੀ ਨੂੰ ਵਿੰਨਦਾ ਪੋਇਆ ਅੱਗੇ ਗਿਆ, ਤੇ ਉਹ ਦੂਜਾ ਵੈਰੀ ਧਰਤੀ ਤੇ ਜਾ ਪਿਆ, ਤੇ ਅੱਗੇ ਇਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਣ ਨੇ ਤੀਜੇ ਦੀ ਛਾਤੀ ਨੂੰ ਘਾਇਲ ਕਰ ਦਿੱਤਾ।
ਪਟੰਗ ਚੋਥ ਲਾਗੇ ਤਬੇ ਪ੍ਰਾਨ ਤਿਆਗੇ।
ਤੀਜੇ ਨੂੰ ਤੇ ਵਿੰਨਦਾ ਹੋਇਆ ਇਹ ਬਾਣ ਚੌਥੇ ਨੂੰ ਘਰ ਕਰ ਗਿਆ।
ਉਨੰ ਪੰਚ ਬੀਦਾ ਗੜੇ ਹੋ ਜਾਏ ਸੀਦਾ।
ਇਹ ਪੰਜਾਂ ਪੰਜਵੇਂ ਵੈਰੀ ਨੂੰ ਵਿੰਨਦਾ ਹੋਇਆ ਉਹਦੀ ਛਾਤੀ ਵਿਚੋਂ ਆਰ ਪਾਰ ਕੁੰਦਾ ਹੋਇਆ ਧਰਤੀ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੀਰ ਗੱਡ ਗਿਆ।
ਕਰੇ ਉਹ ਤੀਰ ਦੂਵਾ ਮਹਾਕੋਪ ਹੁਆ।
ਇੱਕ ਤੀਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੈਰੀ ਦਲ ਦੇ ਪੰਜ ਜੁਝਾਰੂਆਂ ਨੂੰ ਮਾਰ ਕੁਪਾਇਆ। ਪੰਜਾਂ ਵੈਰੀਆਂ ਦੇ ਸੀਨੇ ਨੂੰ ਵਿੰਨਦਾ ਹੋਇਆ ਇਹਨੇ ਅੱਗੇ ਧਰਤੀ ਵਿਚ ਜਾ ਕੇ ਧਰਤੀ ਦੇ ਕਹਿ ਲਓ ਕੇ ਜਾ ਕੇ ਆਪਣਾ ਵਾਰ ਜਿਹੜਾ ਕਹਿ ਸਤਿਗੁਰ ਦੇ ਤੀਰ ਨੇ ਕੀਤਾ ਕਹਿ। ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਦੂਜਾ ਤੀਰ ਮਹਾਵੀਰ ਰਸ ਵਿਚ ਆ ਕਰਕੇ ਆਪਣਾ ਦੂਜਾ ਤੀਰ ਸਤਿਗੁਰਾਂ ਨੇ ਸੰਭਾਲਿਆ।
ਸਜਿਓ ਬੇਗ ਸੰਗਾ ਕਨੇ ਸ਼ਤਰੂ ਪੰਗਾ।
ਤੇ ਜਦੋਂ ਦੂਜਾ ਤੀਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਛੱਡਿਆ ਕਹਿ, ਇਹ ਵੀ ਪਹਿਲੇ ਤੀਰ ਦੇ ਵਾਂਗੂ ਵੈਰੀਆਂ ਦੀ ਛਾਤੀ ਵਿੰਨਦਾ ਪਿਆ।
ਇਸੀ ਰੀਤ ਫੇਰੇ ਪ੍ਰਹਾਰੇ ਕਨੇਰੇ।
ਉਸੇ ਤਰ੍ਹਾਂ ਮਹਾਰਾਜ ਜੀ ਦਾ ਇਹ ਤੀਰ 1, 2, 3, 5 ਦੀਆਂ ਛਾਤੀਆਂ ਨੂੰ ਵਿੰਨਦਾ ਹੋਇਆ ਅੱਗੇ ਧਰਤੀ ਵਿੱਚ ਆਪਣੀ ਇਸ ਤੀਰ ਨੇ ਜਗ੍ਹਾ ਬਣਾ ਲਈ। ਧਰਤੀ ਮਾਂ ਦੇ ਵਿੱਚ ਜਾ ਖੁਬਾ।
ਗਿਰੇ ਖਾਨ ਮਾਨੀ ਦੀਏ ਪ੍ਰਾਨ ਹਾਨੀ।
ਜਿਹੜੇ ਅਭਿਮਾਨੀ ਇਹ ਖਾਨ ਤੁਰਕ ਚੜ ਕਰਕੇ ਆਏ ਨੇ, ਉਹਨਾਂ ਅਭਿਮਾਨੀਆਂ ਦੀਆਂ ਜੜਾਂ ਉਹਨਾਂ ਦੇ ਕਿਰਦਿਆਂ ਨੂੰ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੀਰ ਵਿੰਨਦੇ ਜਾਂਦੇ ਕਨ।
ਲਗੇ ਬਾਣ ਜਾਏ ਕਨੇ ਸ਼ਤਰੂ ਖਾਏ।
ਐਸੇ ਬਾਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚੱਲਦੇ ਨੇ, ਜਿਨ੍ਹਾਂ ਨਾਲ ਕਣੇ ਗਿਣਤੀ ਨਹੀਂ ਕੀਤੀ ਜਾ ਸਕਦੀ ਵੈਰੀਆਂ ਦੀ, ਜਿਨਿਆਂ ਕੋ ਮਹਾਰਾਜ ਨੇ ਮਾਰ ਖਪਾਇਆ।
ਪਰ ਜੋ ਨਿਖੰਗੇ ਚਲਾਏ ਖਤੰਗੇ।
ਤੇ ਜਿਨ੍ਹੇ ਮੇਰੇ ਸਤਿਗੁਰ ਦੇ ਭੱਥੇ ਵਿਚ ਬਾਣ ਨੇ, ਉਹਨਾਂ ਸਾਰਿਆਂ ਬਾਣਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਲਾਇਆ।
ਇਕੰਦੋਏ ਤੀਨੋ ਕਰੇ ਪ੍ਰਾਨ ਹੀਨੋ।
ਤੇ ਇਸ ਤਰ੍ਹਾਂ ਬਹੁਤਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 1, 2, 3 ਇੱਕ ਇੱਕ ਬਾਣ ਜਿਹੜਾ ਹੈ ਉਹ 5 ਵੈਰੀਆਂ ਨੂੰ ਵਿੰਨ ਦਿੰਦਾ ਹੈ।
ਬੜੇ ਬੇਗਵਾਰੇ ਲਗੇ ਪੋਰ ਪਾਰੇ।
ਤੇ ਬਹੁਤ ਹੀ ਬਲ ਵਾਲੇ ਤਾਕਤ ਵਾਲੇ ਤੀਰ ਨੇ, ਜਿਨ੍ਹਾਂ ਦਾ ਸਾਹਮਣਾ ਕੋਈ ਕਰ ਨਹੀਂ ਸਕਦਾ ਹੈ। ਕੋਈ ਐਸੀ ਛਾਤੀ ਨਹੀਂ ਬਣੀ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣਾ ਤੀਰ ਚਲਾਉਣ ਤੇ ਕਿਸੇ ਦੇ ਅੱਗੇ ਅਟਕ ਜਾਏ। ਐਸੀ ਛਾਤੀ ਨਹੀਂ ਬਣੀ, ਸਗੋਂ ਮੇਰੇ ਸਾਹਿਬਾਂ ਦੇ ਬਾਣ ਵੈਰੀ ਦਲ ਨੂੰ ਵਿੰਨਦੇ ਜਾਂਦੇ ਕਨ।
ਤਵਾਵੇਂ ਤੋਰੰਗਾ ਪ੍ਰਹਾਰੇ ਖਤੰਗਾ।
ਇਸ ਤਰ੍ਹਾਂ ਆਪੋ ਆਪਣੇ ਘੋੜਾ ਜਿਹੜਾ ਕਾ ਸਤਿਗੁਰੂ ਪਾਤਸ਼ਾਹ ਜੀ ਚਲਾਉਂਦੇ ਨੇ, ਤੇ ਇਸ ਤਰ੍ਹਾਂ ਵੈਰੀ ਦਲ ਨੂੰ ਵਿੰਨਦੇ ਕਨ।
ਚਲਾਵੇਂ ਤੁਫੰਗਾ ਪਟੰਗ ਅੰਗ ਪੰਗਾ।
ਫਿਰ ਆਪਣੀ ਤੁਫੰਗਾ ਬੰਦੂਕ ਜਿਹੜੀ ਕਾ ਉਹ ਵੀ ਚਲਾਉਂਦੇ ਨੇ, ਤੇ ਵੈਰੀਆਂ ਦੇ ਸੀਨੇ ਵਿੰਨਦੇ ਕਨ।
ਬੜੇ ਕਾਵ ਸੰਗਾ ਲਹੂ ਲਾਲ ਰੰਗਾ।
ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੈਰੀ ਦਲ ਦੇ ਨਾਲ ਇਨਾ ਭਿਆਨਕਰ ਵਿਕਰਾਲ ਯੁੱਧ ਕੀਤਾ ਕਿ ਜਿਵੇਂ ਧਰਤੀ ਜਿਹੜੀ ਕਾ ਇਹ ਲਾਲ ਰੰਗ ਵਾਲੀ ਵੱਡੇ ਧਾਵ ਸੰਗਾ ਇਹਨੇ ਧਾਵ ਇਹਨੇ ਫਟ ਕੀਤੇ ਕਿ ਧਰਤੀ ਜਿਹੜੀ ਕਾ ਉਹ ਲਹੂ ਨਾਲ ਰੰਗੀ ਗਈ।
ਬਨੇ ਬੇਸ ਚੰਗਾ ਮਚਿਓ ਭੀਮ ਜੰਗਾ।
ਬਹੁਤ ਹੀ ਚੰਗਾ ਜਿਹੜਾ ਨਾ ਉਹ ਬੇਸ ਬਣਿਆ ਕਹਿ, ਲਾਲ ਰੰਗ ਵਾਲਾ ਮੇਸ ਬੇਸ ਬਣ ਗਿਆ। ਤੇ ਬਹੁਤ ਹੀ ਮਚਿਓ ਭੀਮ ਜੰਗਾ, ਤੇ ਬਹੁਤ ਭਿਆਨਕਰ ਜਿਹੜਾ ਹੈ ਉਹ ਜੰਗ ਮਚਿਆ ਹੈ।
ਦੋਹਰਾ ਕਹਿ ਲਗ ਬਰਨੋ ਜੁੱਧ ਕੋ ਪਯੋ ਮਾਂ ਕਮਸਾਨ।
ਕਵੀ ਸੰਤੋਖ ਸਿੰਘ ਲਿਖਦੇ, ਕਿਥੋਂ ਕੀ ਕਰਨ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਉਹਨਾਂ ਨੇ ਇਹ ਯੁੱਧ ਕੀਤਾ ਇਹਦਾ ਮੈਂ ਵਰਣਨ ਕਰਾਂ। ਇਹ ਮੇਰੀ ਬੁੱਧ ਵਿੱਚ ਜਿੰਨਾ ਕੁ ਆਇਆ ਉਹਨਾਂ ਕੁ ਮੈਂ ਕਹਿ ਸਕਿਆ ਕਾਂ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵੱਡੀ ਵਡਿਆਈ ਕਿ ਮੈਨੂੰ ਜਿੰਨਾ ਕੁ ਵਾਹਿਗੁਰੂ ਨੇ ਉਹਨਾਂ ਕਿਰਪਾ ਕੀਤੀ ਮੈਂ ਬਿਆਨ ਕੀਤਾ ਕੈ।
ਪ੍ਰਥਮ ਤੁਫੰਗਨ ਤੇ ਮਰੇ ਤੁਰਕਨ ਕੋ ਅਵਸਾਨ।
ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਜਿਸ ਤਰ੍ਹਾਂ ਸਿੱਖਾਂ ਨੇ ਪਹਿਲਾਂ ਸਭ ਤੋਂ ਆਪਣੇ ਤੀਰਾਂ ਦੇ ਨਾਲ ਵੈਰੀ ਦਲ ਨੂੰ ਵਿੰਨਿਆ ਕੈ, ਇਸੇ ਤਰ੍ਹਾਂ ਬਹੁਤ ਵੈਰੀਆਂ ਨੂੰ ਮਾਲ ਖਪਾਇਆ تے ویری دل دے جڑے حوصلے او ٹھلے پی گئے.
پادڑی چند گلکان مار مار کر پران ہان.
تے اس طرح پھر اپنیاں گولیاں دے نال پہلا تیراں نال پرخار کیتا ویری دل دیاں چھاتیاں ونیاں تے پھر گرو کے سکھاں نے اپنیاں گولیاں نال اپنیاں بندوقاں نال انہاں ویریاں نوں چنگا سودا لایا.
رن کھیت بکھے سپتے مہان.
تے اس طرح مانو کے جویں کہ رن تتے دے وچ جویں کوئی رات پیندی ہے تے گھراں وچ لوک سو جاندے نے اس طرح رن تتے دے وچ گرو کے سکھاں نے اینا ترک دال ویری نو دیاں لوتاں ترتی تے وشیاں پیاں نے جویں اے ستے کون.
ان بان سنگ پاپیم جنگ.
اس طرح پھر باناں دے نال بو پیان کر یدھ پھر چھڑیا کے
تب پئے ترک گن پران پنگ.
تے بہت ترکاں دے جڑے نے او پران پنگ کوئے نے کہ ویری دل نو گرو کے سکھاں نے بہت بری طرح انہاں دیاں چھاتیاں ونیاں کن.
ہر سیل سکت تو مر پرہار.
تے اس طرح اپنے تیراں دے نال نیجیاں نال برشاں نال اینا ویریاں نو گرو کے سکھاں نے ماریا تے
ان ساتھ کنے رن ترک مار.
تے بہت ان گرو ہرگوبند صاحب مہاراج نے جتے ات دی مار ویری دل نو مچائی اپنے صاحب تن گرو ہرگوبند صاحب مہاراج نے جی دے نال سکھاں نے بھی بہت وکرال یدھ کیتا.
ان چلے کھڑ گئے ایک بار برند.
تے پھر اسی طرح جیڑی کھڑگ کا جیڑی تلوار کا او رن تتے وچ تلی کا
کٹ گئے بہت چن میں نکند.
تے بہت شیتی دے نال بہت بھاری گنتی دے وچ اس طرح سکھاں نے آہو لا دیتے پل پار دے وچ ویری دل نو مار مکایا.
رن کھیت دور لگ پا مہان.
تے بہت دور تھی کرم اے کوئی تھوڑی والی جگہ وچ نہیں گرو کے سکھاں نے بہت لمبی جگہ تھی کر ویری دل نو مار دیاں مار دیاں بہت لمبی بہت کہہ لو کہ وڈی جگہ وچ اس ویری دل نو ماریا کہ
جے کریں جوگنی شرون پان.
تے ہن ایتھے جوگنیاں جڑیاں نے او انہاں یودیاں سپاہیاں دے جنہاں ترکاں دے شریر لوتھاں اس رن بھومی وچ پیاں نے جوگنیاں پار کھپر لو نال پی رہیاں کن.
کھپر پرنت بو بار بار.
تے بار بار او اپنے کھپر جڑے پیالے نے او اینا یودیاں دے شریراں وچوں لوہاں نال بھر دیاں کن.
وے ترپت بہت لیتی ڈکار.
تے اس طرح لو پی پی کے او ترپت ہوندیاں نے تے جدوں ترپت ہوندیاں نے تے پھر او ڈکار مار دیاں نے اس طرح اینا ترکاں دے یودیاں دے خون پی پی کے اے جوگنیاں ترپت ہو رہیاں کن.
او گرج کنک بایس پکار.
تے بہت پرکار تو پھر گرجاں تے اللہ اس طرح خور جننے اے جڑے گرج نے اے آ کر کے ویریاں دے شریراں نو نوچ رہے کن.
من پائے کھائے آمک آہار.
تے اینا سارے نو گدڑا نو گرجا نو کوکرا نو جویں من پاؤندا جڑا کھا او ماس ملیا کھا اینا سارے نو آپو اپنی جڑی خوراک ملی کھا تے من اندر اینا دے بہ اتشاہ کھا بہت پریم پار آیا کہ سانو ساڈی من پوندی خوراک پراپت ہوئی ہے.
گن ملے آن نیر پہ گمائے.
تے اس طرح بہتات گنتی وچ گدڑ جڑے نے او بھی آپ ہے ਇਸ ਤਰ੍ਹਾਂ ਯੋਧਿਆਂ ਦੇ ਸਰੀਰਾਂ ਨੂੰ ਇਹ ਗਿੱਦੜ ਵੀ ਖਾਣ ਲੱਗੇ।
ਲੱਖ ਸੰਜ ਬੋਲ ਤੇ ਧੁਨ ਉਚਾਏ।
ਜਦੋਂ ਸੰਧਿਆ ਵੇਲਾ ਰਾਤ ਦਾ ਸਮਾਂ ਹੋ ਗਿਆ ਤੇ ਉਸ ਵੇਲੇ ਇਹ ਰਾਜ ਕਰਕੇ ਉੱਚੀਆਂ ਕੂਕਾਂ ਲਾਉਂਦੇ ਨੇ, ਆਪਣੇ ਆਪ ਨੂੰ ਦੱਸ ਰਹੇ ਨੇ ਕਿ ਅਸੀਂ ਤ੍ਰਿਪਤ ਹੋ ਗਏ ਆ, ਰਾਤ ਦੇ ਸਮੇਂ ਸੰਧਿਆ ਕਾਲ ਇਹ ਉੱਚੀਆਂ ਕੂਕਾਂ ਲਾਉਂਦੇ ਕੰਨ।
ਬਿਧਰੇ ਸੋ ਪਰੇ ਬੋ ਰੁੰਡ ਮੁੰਡ,
ਤੇ ਬਹੁਤਾਤ ਗਿਣਤੀ ਦੇ ਵਿੱਚ ਯੋਧਿਆਂ ਦੇ ਸਰੀਰ ਜਿਹੜੇ ਨੇ ਉਹਨਾਂ ਦੇ ਅੰਗ ਕੱਟੇ ਪੈਣੇ। ਐਸਾ ਵਿਕਰਾਲ ਕਮਸਾਨ ਦਾ ਯੁੱਧ ਹੋਇਆ ਕਹਿ, ਜਿੱਥੇ ਅੰਗ ਕੱਟੇ ਗਏ ਨੇ ਸਰੀਰਾਂ ਦੇ ਵਿੱਚ ਜਾਣ ਕਹਿ, ਤੇ ਜਿਹੜੇ ਸਰੀਰ ਨੇ ਯੋਧਿਆਂ ਦੇ ਉਹ ਵਿਲਕ ਰਹੇ ਨੇ। ਬਹੁ ਪੀੜਾ ਜਿਹੜੀ ਕਹਿ ਉਹ ਦੁੱਖ ਇਹ ਸਾਰੇ ਯੋਧਿਆਂ ਦੇ ਸਰੀਰ ਮਨਾ ਰਹੇ ਨੇ। ਕਿਸੇ ਦੀਆਂ ਬਾਹਾਂ ਲੱਤਾਂ ਪੈਰਾਂ ਕੱਟੀਆਂ ਗਈਆਂ ਯੋਧਿਆਂ ਦੀਆਂ, ਉਹ ਹੁਣ ਰਣ ਤੱਤੇ ਵਿੱਚ ਰਣ ਭੂਮੀ ਵਿੱਚ ਤੜਪ ਰਹੇ ਸਨ।
ਇੱਕ ਗਿਰੇ ਸੂਰ ਤਨ ਖੰਡ ਖੰਡ,
ਐਸੇ ਸੂਰਮੇ ਧਰਤੀ ਵਿੱਚ ਡਿੱਗੇ ਪਏ ਨੇ ਜਿਨ੍ਹਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਹੋਏ ਪਏ ਨੇ। ਇਹ ਕੈਸੇ ਯੋਧੇ ਨੇ ਕਿ ਜਿਨ੍ਹਾਂ ਦੇ ਸਾਰੇ ਸਰੀਰਾਂ ਦੇ ਸਿੱਖਾਂ ਨੇ ਟੁਕੜੇ ਟੁਕੜੇ ਕਰ ਦਿੱਤੇ ਕੰਨ।
ਕੰਨ ਤੁਪਕ ਤਨੁਖ ਤੋਂ ਮਰ ਕਿਰਪਾਨ,
ਤੇ ਫਿਰ ਵੇਖੋ ਕਿ ਇਹਨੀਆਂ ਤੁਪਕਾਂ ਬੰਦੂਕਾਂ ਤੇ ਨੇਜੇ ਵਰਸ਼ੇ ਤੀਰ ਕਮਾਨ ਤੇ ਬਹੁ ਭਾਰੀ ਜਿਹੜੇ ਉਹ ਬਾਣ ਜਿਹੜੇ ਕੰਨ।
ਉਹ ਪਰੇ ਖੇਤ ਮੈਂ ਮੁੱਲ ਮਹਾਨ,
ਇਹਨਾਂ ਦੀ ਕੀਮਤ ਬਹੁਤ ਭਾਰੀ ਹੈ। ਜਿਹੜੇ ਸ਼ਸਤਰ ਇਸ ਰਣ ਤੱਤੇ ਵਿੱਚ ਪਏ ਨੇ, ਬੰਦੂਕਾਂ ਤੇ ਨੇਜੇ ਵਰਸ਼ੇ ਇਹ ਰਣ ਤੱਤੇ ਵਿੱਚ ਪਏ ਨੇ, ਇਹ ਬਹੁਤ ਵੱਡੀ ਭਾਰੀ ਮੁੱਲ ਵਾਲੇ ਨੇ। ਇਹਨਾਂ ਦੀ ਕੀਮਤ ਜਿਹੜੀ ਉਹ ਅਦਾ ਨਹੀਂ ਹੋ ਸਕਦੀ। ਇਨੇ ਬਹੁਮੁੱਲੇ ਸ਼ਸਤਰ ਰਣ ਤੱਤੇ ਵਿੱਚ ਪਏ ਕੰਨ।
ਮਰ ਗਏ ਵੀਰ ਜੇ ਧਰਨਹਾਰ,
ਤੇ ਹੁਣ ਉਹ ਜਿਹੜੇ ਵੀਰ ਜਿਨ੍ਹਾਂ ਨੇ ਕਦੀ ਇਹਨਾਂ ਸ਼ਸਤਰਾਂ ਨੂੰ ਆਪਣੇ ਖੱਤਾਂ ਵਿੱਚ ਲਿਆ, ਜਿਨ੍ਹਾਂ ਨੇ ਕਿਤੇ ਆਪਣੇ ਇਹਨਾਂ ਵਰਸ਼ਿਆਂ ਨੂੰ ਨੇਜਿਆਂ ਨੂੰ ਤਲਵਾਰਾਂ ਨੂੰ ਖੱਤ ਵਿੱਚ ਫੜਿਆ, ਅੱਜ ਉਹ ਰਣ ਤੱਤੇ ਵਿੱਚ ਸ਼ਸਤਰ ਪਏ ਨੇ। ਪਰ ਸ਼ਸਤਰਾਂ ਨੂੰ ਸੰਭਾਲਣ ਵਾਲੇ ਵੀਰ ਯੋਧੇ ਉਹ ਸੂਰਮੇ ਜਿਹੜੇ ਨੇ ਸਿੱਖਾਂ ਨੇ ਧਰਤੀ ਤੇ ਲਟਾ ਦਿੱਤੇ ਕੰਨ।
ਕੁਛ ਰਹੇ ਆਨ ਥੋੜੇ ਜੁਝਾਰ,
ਤੇ ਥੋੜੀ ਗਿਣਤੀ ਹੈ ਜਿਹੜੀ ਵੈਰੀ ਦਲ ਦੀ ਰਹਿ ਗਈ ਏ, ਤੇ ਜਿਹੜੇ ਰਹਿ ਗਏ ਨੇ ਥੋੜੇ ਵਾਲੇ ਉਹ ਵਿਲਕ ਰਹੇ ਨੇ ਕਿ ਜਿਹੜੇ ਮੌਤ ਮੰਗ ਰਹੇ ਨੇ। ਜਿਹੜੇ ਸਿੱਖਾਂ ਨੂੰ ਆਖਦੇ ਸਾਨੂੰ ਮਾਰ ਦੋ, ਇਸ ਤਰ੍ਹਾਂ ਵਿਲਕਣ ਦੇ ਨਾਲੋਂ ਮੌਤ ਚੰਗੀ ਕੈ।
ਯਾ ਮਰੇ ਪਰੇ ਜੈ ਕਹਿ ਬਿਲੰਦ,
ਤੇ ਫਿਰ ਉਥੇ ਜਿਹੜੇ ਘੋੜੇ ਨੇ ਘੋੜਿਆਂ ਦੀ ਵੀ ਬਹੁ ਗਿਣਤੀ ਕੈ, ਜਿਹੜੇ ਘੋੜੇ ਰਣ ਤੱਤੇ ਵਿੱਚ ਮਰੇ ਪਏ ਕੰਨ।
ਉਹ ਤਰਫ ਤਰਫ ਹੋਵਤ ਨਿਕੰਦ,
ਇਸ ਤਰ੍ਹਾਂ ਕਈ ਜਿਹੜੇ ਨੇ ਉਹ ਖਾਲੀ ਘੋੜੇ ਵੀ ਚੱਲ ਰਹੇ ਨੇ। ਜਿੱਥੇ ਘੋੜੇ ਤੇ ਦਜ਼ਾਰੂ ਸੂਰਮੇ ਜੋ ਧਰਤੀ ਤੇ ਤੜਪ ਰਹੇ ਕੰਨ।
ਜਿਨ ਜੀਨ ਰਜਤ ਯਾਰ ਹੇਮ ਕਰ,
ਤੇ ਹੁਣ ਵੇਖੋ ਕਿ ਘੋੜਿਆਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਵਾਲੇ ਘੋੜੇ, ਕਈਆਂ ਦੀਆਂ ਪਿੱਤਲਾਂ ਦੀਆਂ ਕਾਠੀਆਂ, ਹੁਣ ਐਸੇ ਬੇਅੰਤ ਘੋੜੇ ਨੇ ਜਿਹੜੇ ਖਾਲੀ ਕਾਠੀਆਂ ਦੇ ਨਾਲ ਹੀ ਰਣ ਤੱਤੇ ਦੇ ਵਿੱਚ ਘੁੰਮ ਰਹੇ ਸਨ।
ਉਹ ਵਿਚਰਤ ਛੂਛੇ ਹੇਰ ਹੇਰ,
ਹੁਣ ਐਸਾ ਵਿਕਰਾਲ ਕਹਿ ਲੋ ਕਿ ਬਣਿਆ ਹੋਇਆ ਰਣ ਤੱਤਾ ਤੇ ਲੋਥਾਂ ਦੇ ਉੱਤੇ ਜਿਹੜੇ ਖਾਲੀ ਘੋੜੇ ਕਾਠੀਆਂ ਦੇ ਨਾਲ, ਕਿ ਜਿਸ ਤਰ੍ਹਾਂ ਸ਼ਸਤਰ ਜਿਹੜੇ ਨੇ ਉਹ ਧਰਤੀ ਦੇ ਰਣ ਭੂਮੀ ਵਿੱਚ ਪਏ, ਉਸੇ ਤਰ੍ਹਾਂ ਖਾਲੀ ਘੋੜੀਆਂ ਘੋੜੇ ਜਿਹੜੇ ਨੇ ਉਹ ਕਾਠੀਆਂ ਦੇ ਨਾਲ ਇਸ ਰਣ ਤੱਤੇ ਵਿੱਚ ਫਿਰ ਰਹੇ ਕੰਨ।
ਪਟ ਪਰੇ ਕਿਤਕ ਸਾਇਲ ਮਹਾਨ,
ਵੇਖੋ ਗੁਰੂ ਪਿਆਰਿਓ ਫਿਰ ਉਹਨਾਂ ਦੀ ਕੀ ਦੁਰਦਸ਼ਾ ਹੋਈ ਹੋਏਗੀ ਜਿਨ੍ਹਾਂ ਦੇ ਅੰਗ ਕੱਟੇ ਗਏ ਨੇ, ਤੇ ਉਹ ਸੂਰਮੇ ਬਹਾਦਰ ਧਰਤੀ ਤੇ ਪਏ ਨੇ, ਲੱਤਾਂ ਪੈਰ ਨਹੀਂ ਜਿਨ੍ਹਾਂ ਦੇ ਕੇ ਚੱਲ ਕੇ ਅਸੀਂ ਇੱਕ ਪਾਸੇ ਪੋ ਸਕੀਏ, ਬਾਹਾਂ ਤੇ ਪੈਰ ਕੱਟੇ ਗਏ। ਹੁਣ ਉਹਨਾਂ ਸੂਰਮਿਆਂ ਯੋਧਿਆਂ ਤੇ ਇਹ ਜਿਹੜੇ ਘੋੜੇ ਨੇ ਜਿਹੜੇ ਫਿਰ ਰਹੇ ਨੇ ਰਣ ਤੱਤੇ ਵਿਚ, ਇਹਨਾਂ ਦੇ ਪੈਰ ਜਦੋਂ ਉਹਨਾਂ ਯੋਧਿਆਂ ਸੂਰਮਿਆਂ ਤੇ ਪੈਂਦੇ ਨੇ ਤੇ ਬਹੁਤ ਪ੍ਰਕਾਰ ਤੋਂ ਚੀਕ ਚਹਾੜਾ ਜਿਹੜਾ ਕਹਿ ਉੱਚੀਆਂ ਐਸੀਆਂ ਆਵਾਜ਼ਾਂ ਆਉਂਦੀਆਂ ਕੰਨ।
ਦਰੜੰਤ ਸਬਨ ਦੇ ਪ੍ਰਾਨ ਹਾਨ,
ਇਹ ਜਿਹੜੇ ਘੋੜੇ ਨੇ ਇਹ ਵੀ ਹੁਣ ਵੈਰੀ ਦਲ ਨੂੰ ਲਤਾੜ ਰਹੇ ਨੇ ਆਪਣੇ ਖੁਰਾਂ ਦੇ ਨਾਲ, ਇਹ ਵੈਰੀ ਦਲ ਦੀਆਂ ਛਾਤੀਆਂ ਨੂੰ ਵਿਢੀ ਜਾ ਰਹੇ ਕੰਨ।
ਕਿਸ ਕੀ ਸੰਭਾਲ ਨੇ ਕੋਇਲੇਤ,
ਹੁਣ ਕਿਸੇ ਦੀ ਜਿਹੜੀ ਸੰਭਾਲ ਹੈ ਨਾ ਉਹ ਕੋਈ ਨਹੀਂ ਕਰ ਰਿਹਾ, ਸਭ ਨੂੰ ਆਪੋ ਆਪਣੀ ਮਚੀ ਖੋਈਏ ਕਿ ਕਿਤੇ ਬਚਾ ਹੋ ਸਕੇ, ਪਰ ਹੁਣ ਕੋਈ ਵੀ ਕਿਸੇ ਨੂੰ ਸੰਭਾਲਣ ਵਾਲਾ ਨਹੀਂ।
ਉਹ ਮਰੇ ਅਲਪ ਰਹਿ ਗਏ ਸੁਖੇਤ,
ਤੇ ਬਹੁਤਾਤ ਗਿਣਤੀ ਵਿਚ ਹੁਣ ਤੁਰਕ ਮਾਰੇ ਗਏ ਨੇ ਤੇ ਬਹੁਤ ਥੋੜੀ ਗਿਣਤੀ ਖਾ ਜਿਹੜੇ ਜਿਉਂਦਿਆਂ ਦੀ ਰਹਿ ਗਈ।
ਕਾਲ ਮਾਰ ਪੀ ਪੁਛਕ ਐਸ,
ਸੋ ਇਸ ਤਰ੍ਹਾਂ ਥੋੜੀ ਬਾਲੀ ਗਿਣਤੀ ਜਿਹਨਾਂ ਦੀ ਬੱਚਿਆਂ ਦੀ ਕਹਿ, ਸੋ ਐਸਾ ਵਿਕਰਾਲ ਭਿਆਨਕਰ ਯੁੱਧ ਹੋਇਆ।
ਮਰ ਗਏ ਤੁਰਕ ਲਖੀਅਤ ਨ ਕੈਸ,
ਤੇ ਹੁਣ ਇਹਨੇ ਭਾਰੀ ਤੁਰਕ ਮਰ ਗਏ ਨੇ ਕੇ ਲਖਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਇਹ ਭਾਣਾ ਵਰਤ ਗਿਆ।
ਪੁੱਛ ਰਹੇ ਸ਼ੇਸ਼ ਤਜ ਜੀਅਨ ਆਸ,
ਤੇ ਜਿਹੜੇ ਹੁਣ ਜਾਂਦੇ ਰਹਿ ਗਏ, ਹੁਣ ਜਿਹੜੇ ਤੁਰਕ ਜਾਂਦੇ ਰਹਿ ਗਏ ਨਾ ਮਾਰੇ ਗਏ, ਪਰ ਜਿਹੜੇ ਜਾਂਦੇ ਨੇ ਉਹਨਾਂ ਨੂੰ ਵੀ ਆਸ ਕੋਈ ਨਹੀਂ ਕਿ ਅਸੀਂ ਆਪਣੇ ਘਰ ਜਾਂਦੇ ਵਾਪਸ ਚਲੇ ਜਾਵਾਂਗੇ। ਉਹਨਾਂ ਤੁਰਕਾਂ ਨੇ ਵੀ ਆਪਣੀ ਜਿਉਣ ਦੀਆਂ ਆਸਾਂ ਛੱਡ ਦਿੱਤੀਆਂ ਕੰਨ।
ਕਾਇਰ ਭਜੰਤ ਤਰ ਅਦਕ ਤਰਾਸ,
ਜਿਹੜੇ ਕਾਇਰ ਆ ਗਏ, ਪਰ ਕਾਇਰ ਨੇ ਉਹਨਾਂ ਨੇ ਮੌਤ ਦਾ ਐਸਾ ਭਾਰੀ ਦ੍ਰਿਸ਼ ਵੇਖਿਆ, ਕਈ ਕਾਇਰ ਜਿਹੜੇ ਨੇ ਉਹ ਰਣ ਭੂਮੀ ਦੇ ਵਿਚੋਂ ਦੌੜੇ ਕੰਨ।
ਇੱਕ ਅਬਦੁਲ ਖਾਨ ਬਿਸਮਿਓ ਵਿਸ਼ੇਸ਼,
ਤੇ ਹੁਣ ਅਬਦੁਲ ਖਾਨ ਨੇ ਵੇਖਿਆ ਕਹਿ ਕਿ ਪਲ ਭਰ ਲੱਗਾ ਖੈ, ਗੁਰੂ ਕਿਆਂ ਸਿੱਖਾਂ ਨੇ ਸਾਰੇ ਤੁਰਕ ਸਾਡੀ ਫੌਜ ਨੂੰ ਮਾਰ ਖਪਾਇਆ ਕਹਿ, ਤੇ ਬਹੁ ਵੇਖ ਕਰਕੇ ਇਹ ਹੈਰਾਨ ਪਰੇਸ਼ਾਨ ਨਵਾਬ ਕੁਰਿਆ।
ਕਿਮ ਮਰੀ ਸੈਨ ਰਹਿ ਅਲਪ ਸ਼ੇਸ਼,
ਉਸ ਵੇਲੇ ਵਿਚਾਰ ਕਰਦਾ ਹੈ ਕਿ ਕਿਵੇਂ ਇਹ ਸੈਨਾ ਮਰ ਗਈ, ਬਹੁ ਭਾਰੀ ਗਿਣਤੀ ਵਿਚ ਅਸੀਂ ਆਏ ਹਾਂ ਤੇ ਥੋੜੀ ਜਿਹੀ ਗਿਣਤੀ ਸਾਡੀ ਰਹਿ ਗਈ।
ਰਣ ਵਿਖੇ ਜੀਤ ਅਰ ਜੀਅਨ ਆਸ,
ਤੇ ਅਸੀਂ ਤੇ ਆਸ ਕਰਕੇ, ਅਬਦੁਲ ਖਾਨ ਕਹਿਣ ਲੱਗਾ, ਆਸ ਕਰਕੇ ਆਏ ਸਾਂ ਜਿੱਤ ਹੋਵੇਗੀ ਸਾਡੀ ਫਤਿਹ ਹੋਏਗੀ, ਪਰ ਇਥੇ ਤੇ ਜੀਣ ਦੀ ਵੀ ਕੋਈ ਆਸ ਨਹੀਂ ਰਹਿ ਗਈ।
ਹੋਏ ਗੋ ਨਿਰਾਸ਼ ਭਿਖ ਸਕਲ ਨਾਸ਼,
ਤੇ ਇਸ ਤਰ੍ਹਾਂ ਹੁਣ ਤੇ ਸਾਰਿਆਂ ਦਾ ਵਿਨਾਸ਼ ਹੋ ਗਿਆ ਖੈ।
ਅਬ ਮਰੋ ਜੰਗ ਕੇ ਸਮੁਖ ਹੋਏ,
ਉਸ ਵੇਲੇ ਇਹ ਨਵਾਬ ਅਬਦੁਲ ਖਾਨ ਕਹਿਣ ਲੱਗਾ ਕਿ ਮੈਂ ਵੀ ਹੁਣ ਇਥੋਂ ਖਾਲੀ ਵਾਪਸ ਨਹੀਂ ਜਾਣਾ, ਹੁਣ ਮੇਰੇ ਨਾਲ ਜਿਹੜੀ ਕਹਿ ਇਹ ਯੁੱਧ ਦੀ ਅੰਤ ਕੋਣਾ ਏ, ਮੈਂ ਵੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਖੋ ਕੇ ਮਰਾਂਗਾ।
ਕਹਿ ਹਤੋਂ ਗੁਰੂ ਨਿਜ ਦ੍ਰਿਸ਼ਟ ਜੋਏ,
ਕਹਿਣ ਲੱਗਾ ਜਾਂ ਤੇ ਗੁਰੂ ਦੇ ਸਮਕਸ਼ ਹੋ ਕਰਕੇ ਮੈਂ ਮਰ ਜਾਂਗਾ, ਤੇ ਜਾਂ ਮੈਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰ ਪਾਵਾਂਗਾ।
ਮੈਂ ਥਿਰੋਂ ਦੂਰ ਅਬ ਲਿਓ ਦੇਖ,
ਹੁਣ ਕਹਿਣ ਲੱਗਾ ਮੇਰਾ ਦੂਰ ਰਹਿਣ ਦਾ ਸਮਾਂ ਨਹੀਂ ਰਹਿ ਗਿਆ ਕਿ ਹੁਣ ਮੈਂ ਦੂਰ ਤੋਂ ਰਣ ਤੱਤੇ ਨੂੰ ਨਹੀਂ ਵੇਖਦਾ, ਹੁਣ ਮੈਂ ਨੇੜੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਾਂਗਾ।
ਕਿਮ ਹਤੇ ਸ਼ਸਤਰ ਗੁਰ ਪਾਵੀ ਸ਼ੇਖ,
ਇਸ ਤਰ੍ਹਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਬਾਣ ਚਲਾਉਂਦੇ ਨੇ, ਕਿਸ ਤਰ੍ਹਾਂ ਉਹਨਾਂ ਆਪਣੇ ਬਾਲਾਂ ਦੇ ਨਾਲ ਸਾਡੀ ਸੈਨਾ ਨੂੰ ਮਾਰ ਮੁਕਾਇਆ।
ਮੈਂ ਸੰਗ ਜੁਟੋ ਮੈਂ ਆਪ ਜਾਏ,
ਹੁਣ ਮੈਂ ਆਪ ਅੱਗੇ ਖੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਦੋ ਹੱਥ ਕਰਾਂਗਾ।
ਉਹ ਲੜੇ ਬਿਨਾ ਨੈ ਕੋ ਉਪਾਏ,
ਹੁਣ ਮੇਰੇ ਲੜੇ ਤੋਂ ਬਿਨਾ ਕੋਈ ਹੁਣ ਚਾਰਾ ਨਹੀਂ ਰਹਿ ਗਿਆ। ਪਹਿਲਾਂ ਮੈਂ ਆਪਣੇ ਬਹਾਦਰ ਜਰਨੈਲ ਪੰਜ ਸੂਰਮੇ ਮਰਾ ਲੈ ਸਰਦਾਰ ਪੁੱਤਰ ਮਾਰੇ ਗਏ, ਹੁਣ ਮੇਰਾ ਪਿੱਛੇ ਰਹਿਣ ਦਾ ਕੋਈ ਸਮਾਂ ਨਹੀਂ, ਮੈਂ ਵੀ ਅੱਗੇ ਖੋ ਕੇ ਸਤਿਗੁਰ ਨਾਲ ਜੂਝਦਾ ਕਰ
ਹੱਥ ਸਾਥ ਮਰ ਹੋ ਲਰੰਤ।
ਗੁਰੂ ਦੇ ਖਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਖਥਾਂ ਨਾਲ ਮੈਂ ਵੀ ਅੱਗੇ ਖੋ ਕੇ ਮਰ ਜਾਵਾਂਗਾ।
ਕਹਿ ਲਿਓ ਮਾਰ ਰਣ ਹੋਏ ਅੰਤ,
ਜਾਂ ਮੈਂ ਸਤਿਗੁਰ ਨੂੰ ਮਾਰ ਦਾਂਗਾ ਜਾਂ ਆਪ ਮਰਾਂਗਾ, ਮੇਰੇ ਮਰਨ ਨਾਲ ਜਾਂ ਗੁਰੂ ਦੇ ਮਰਨ ਨਾਲ ਹੀ ਜੰਗ ਦਾ ਅੰਤ ਪੋਣਾ ਏ।
ਇਸ ਬਿਦ ਵਿਚਾਰ ਮਨ ਕਸ਼ਟ ਪਾਏ,
ਇਸ ਤਰ੍ਹਾਂ ਦੀ ਵਿਚਾਰ ਅਬਦੁਲ ਖਾਨ ਨੇ ਆਪਣੇ ਮਨ ਵਿਚ ਕੀਤੀ ਤੇ ਬਹੁ ਭਾਰੀ ਜਿਹੜਾ ਕਸ਼ਟ ਦੁੱਖ ਅਬਦੁਲ ਖਾਨ ਨੂੰ ਵਿਆਪਿਆ ਹੈ।
ਇਸ ਮਰਨ ਚੱਲੇ ਉਹ ਸੂਬਾ ਅਗਾਏ,
ਆਪ ਆਪਣੀ ਮੌਤੇ ਹੁਣ ਸੂਬਾ ਜਿਹੜਾ ਹੈ ਇਹ ਨਵਾਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੋ ਕੇ ਆਪ ਆਪਣੀ ਮੌਤੇ ਮਰਨ ਲੱਗਾ ਹੈ।
ਯੁਗ ਸੰਗ ਲੀਨ ਖੱਤਰੀ ਬਿਲੰਦ,
ਹੁਣ ਦੋਵਾਂ ਖੱਤਰੀਆਂ ਨੂੰ ਕਰਮ ਚੰਦ ਤੇ ਰਤਨ ਚੰਦ ਨੂੰ ਅਬਦੁਲ ਖਾਨ ਨੇ ਆਪਣੇ ਨਾਲ ਲੈ ਲਿਆ।
ਪਰ ਬਾਮ ਦਾਹਿਨੇ ਦੋਹਿਨ ਵੀਰ,
ਇਹਨਾਂ ਦੋਵਾਂ ਵੀਰਾਂ ਯੋਧਿਆਂ ਨੂੰ ਕਰਮ ਚੰਦ ਤੇ ਰਤਨ ਚੰਦ ਨੂੰ ਇੱਕ ਨੂੰ ਖੱਬੇ ਪਾਸੇ ਤੇ ਇੱਕ ਨੂੰ ਸੱਜੇ ਪਾਸੇ ਅਬਦੁਲ ਖਾਨ ਨੇ ਲਾ ਲਿਆ।
ਗੁਰ ਸਮੁਖ ਚੱਲੇ ਉਹ ਹੋਏ ਕਹਿ ਅਪੀਰ,
ਤੇ ਬਹੁਤ ਹੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣ ਕਰਕੇ ਬਲਵਾਨ ਬਣ ਕੇ ਇਹਨਾਂ ਦੋਵਾਂ ਖੱਤਰੀਆਂ ਨੂੰ ਨਾਲ ਲੈ ਕੇ ਮੇਰੇ ਸਾਹਿਬ ਦੇ ਸਾਹਮਣੇ ਆਉਣ ਲੱਗਾ। ਕਹਿ
ਵਿਧੀ ਆਦਿ ਸਿੱਖ ਜੇ ਲੜਤ ਔਰ,
ਜਿੱਥੇ ਭਾਈ ਵਿਧੀ ਚਾਹੁੰਦੇ ਨਾ ਤੁਰਕਾਂ ਦੇ ਆਹੂ ਲਾ ਰਹੇ ਸਨ।
ਅੱਜ ਸੋ ਪੱਟ ਤੁਰਕ ਤਿੰਨ ਸੰਗ ਠੌਰ,
ਉੱਥੇ ਅਬਦੁਲ ਖਾਨ ਨੇ ਆਪਣੀ ਕੁਝ ਫੌਜ ਨੂੰ ਟਿਕਾਇਆ ਹੈ ਕਿ ਤੁਸੀਂ ਭਾਈ ਵਿਧੀ ਚਾਂਦ ਨੂੰ ਇੱਥੇ ਟਿਕਾ ਕੇ ਰੱਖੋ।
ਮੈਂ ਤੇ ਸੋ ਟਰਿਓ ਗੁਰ ਜਾਏ ਥਾਨ,
ਤੇ ਅਬਦੁਲ ਖਾਨ ਹੁਣ ਉਸ ਪਾਸੇ ਇਹਨਾਂ ਦੋਵਾਂ ਖੱਤਰੀਆਂ ਨਾਲ ਚੱਲਿਆ ਕੁਝ ਆਪਣੇ ਨਾਲ ਸੈਨਾ ਲਈ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਪੜਾਅ ਕੀਤਾ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਥਾਂ ਮਲਿਆ ਕੈ
ਜਿਉ ਨਵਾਬ ਤੈ ਤੁਰਤੇ ਆਨ,
ਉਹਦੇ ਛੇਤੀ ਨਾਲ ਇਹ ਨਵਾਬ ਅਬਦੁਲ ਖਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਕੋਇਆ।
ਉਹ ਹਿਰਦੇ ਧਾਰ ਗੁਰ ਪਿਖਣ ਚਾਹੇ,
ਜਿਨੂੰ ਮਨ ਅੰਦਰ ਚਾਹ ਹੈ ਕਿ ਮੇਰੀ ਮੌਤ ਆਈ ਹੈ ਇੱਕ ਵਾਰ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਹੋ ਕੇ ਵੇਖਾਂ।
ਰਹੋ ਕੇ ਮਾਰੋ ਜੰਗ ਮਾਏ,
ਇਹ ਤੇ ਦੋ ਗੱਲਾਂ ਪਾਉਣੀਆਂ ਨੇ, ਜਾਂ ਮੈਂ ਮਰ ਜਾਣਾ ਤੇ ਜਾਂ ਮੈਂ ਆਪਣੇ ਵੈਰੀ ਦਲ ਨੂੰ ਮਾਰ ਮੁਕਾਉਣਾ ਹੈ, ਤੀਜੀ ਗੱਲ ਨਹੀਂ ਪਾਉਣੀ। ਕਹਿਣ ਲੱਗਾ ਦੋ ਗੱਲਾਂ ਪਾਉਣੀਆਂ ਨੇ ਸਾਹਮਣੇ ਹੋ ਕੇ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਾਂ।
ਨਿਜ ਬਲ ਦਿਖਾਏ ਤੈ ਦੇਖ ਲੋ,
ਆਪਣਾ ਬਲ ਦਿਖਾਵਾਂਗਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਤਾਕਤ ਉਹਨਾਂ ਦੇ ਬਲ ਨੂੰ ਮੈਂ ਵੇਖਾਂਗਾ।
ਪਰ ਹੁਣ ਨਬੇਰ ਗੁਰ ਮਾਰ ਦਿਓ,
ਤੇ ਇਸ ਤਰ੍ਹਾਂ ਹੁਣ ਜਿਹੜਾ ਇਹਨਾਂ ਉਹ ਨਬੇੜਾ ਕੋਏਗਾ, ਜਾਂ ਮਰ ਜਾਵਾਂਗਾ ਜਾਂ ਮੈਂ ਮਾਰ ਦਵਾਂਗਾ, ਇਸ ਤਰ੍ਹਾਂ ਇਸ ਜੰਗ ਦੀ ਸਮਾਪਤੀ ਕੋਣੀ ਏ।
ਦੋਹਰਾ ਇਸ ਬਿਦ ਠੱਠ ਕਰ ਆਏ ਗੋ, ਜੈ ਸਿੱਤ ਗੁਰ ਭਗਵਾਨ।
ਇਸ ਤਰ੍ਹਾਂ ਦੀ ਵਿਚਾਰ ਕਰ ਅਬਦੁਲ ਖਾਨ, ਜਿੱਥੇ ਪੁਰਖ ਭਗਵੰਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਧਾਰਨੀ ਸੰਤ ਸਿਪਾਹੀ ਸਤਿਗੁਰੂ ਨੇ ਉਥੇ ਅਬਦੁਲ ਖਾਂ ਪਹੁੰਚਿਆ।
ਪਿੱਠਨ ਪਰਸ ਪਰ ਹੋਤ ਪਾ ਲਰਬੇ ਚੋਂਪ ਮਹਾਨ।
ਜਦੋਂ ਇਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖਿਆ ਪਰਸ ਪਰ ਸਾਹਮਣੇ ਹੋ ਕਰਕੇ ਤੇ ਇਹਦੇ ਮਨ ਵਿਚ ਚਾਹ ਚੜਿਆ ਲੜਨ ਦਾ, ਅੰਦਰ ਵੀਰ ਰਸ ਆਇਆ ਕਿ ਮੇਰੇ ਸਾਹਮਣੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਨੇ, ਇਹਨੂੰ ਵੀਰ ਰਸ ਆਇਆ ਤੇ ਕਿਸ ਤਰ੍ਹਾਂ ਇਹ ਮੇਰੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਦੋ ਖਤ ਕਰਦਾ ਤੇ ਜਿਹੜੇ ਅਬਦੁਲ ਖਾਂ ਦੇ ਨਾਲ ਇਹ ਦੋ ਖਤਰੀ ਚੱਲ ਕੇ ਆਏ ਨੇ, ਇਹ ਕਿਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲਲਕਾਰਦੇ ਨੇ, ਉਹ ਇਤਿਹਾਸ ਸਾਪ ਜੀ ਆਉਣ ਵਾਲੇ ਪ੍ਰਕਰਨਾਂ ਅੰਦਰ ਸਰਵਣ ਕਰੋਗੇ।